ਸਤਸੰਗਤ ਕਰਨ ਦੇ ਨਾਲ ਜੋ ਬਹੁਤ ਵੱਡਾ ਲਾਭ ਪ੍ਰਾਪਤ ਹੋਇਆ ਪ੍ਰਮਾਣ ਦਿੱਤਾ ਉਹਨਾਂ ਮਹਾਂਪੁਰਸ਼ਾਂ ਦਾ ਜਿਹਨਾਂ ਦਾ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਜ਼ਿਕਰ ਆਇਆ ਹੈ। ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਇਹ ਚਾਰ ਜਿਹਨਾਂ ਨੇ ਵਾਹਿਗੁਰੂ ਦੇ ਦਰ ਤੋਂ ਇਹ ਮੰਗ ਮੰਗੀ ਹੈ ਕਿ ਇਹ ਪਰਮੇਸ਼ਰ ਪਰਮਾਤਮਾ ਪ੍ਰਸੰਨ ਹੋਏ ਇਹਨਾਂ ਦੇ ਬਚਪਨ ਦੀ ਤਪੱਸਿਆ 'ਤੇ। ਜਿਵੇਂ 5 ਵਰ੍ਹੇ ਦੀ ਉਮਰ ਵਿੱਚ 5 ਵਰਖ ਤੋਂ ਅਨਾਥ ਤ੍ਰੋਮਾਰਕ ਹਰ ਸਿਮਰਤ ਅਮਰ ਘਟਾ ਛੋਟੀ ਉਮਰ ਹੈ, 5 ਵਰ੍ਹਿਆਂ ਦੀ ਉਮਰ ਪ੍ਰਹਿਲਾਦ ਦੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹਨਾਂ ਦੋਨਾਂ ਬਾਲ ਭਗਤਾਂ ਨੂੰ ਸਨਮਾਨ ਦੇ ਕੇ ਇਹਨਾਂ ਦਾ ਪ੍ਰਮਾਣ ਦੇ ਕੇ ਐਸਾ ਕਿਹਾ ਹੈ ਕਿ ਐ ਨਾਮ ਜਪ ਵਾਲਿਓ ਰਾਮ ਜਪੋ ਜੀ ਐਸੇ ਐਸੇ। 2 ਵਾਰੀ ਸ਼ਬਦ ਐਸੇ ਐਸੇ ਹੈ ਅਤੇ ਅੱਗੇ 2 ਭਗਤ ਨੇ ਇਸ ਕਰਕੇ ਰਾਮ ਐਸੇ ਜਪੋ, ਇਸ ਤਰ੍ਹਾਂ ਇਹਦਾ ਅਰਥ ਭਾਵ ਹੁੰਦਾ ਰਾਮ ਐਸੇ ਜਪੋ ਜੈਸੇ ਧਰੁਵ ਨੇ ਜਪੇ, ਰਾਮ ਐਸੇ ਜਪੋ ਜੈਸੇ ਪ੍ਰਹਲਾਦ ਨੇ ਜਪੇ। ਅਰਥ ਕਰਨ ਵੇਲੇ ਇਸ ਤਰ੍ਹਾਂ ਇਹਦਾ ਅਰਥ ਹੋਵੇਗਾ ਰਾਮ ਜਪੋ ਜੀ ਐਸੇ ਐਸੇ ਧਰੁਵ ਪ੍ਰਹਲਾਦ ਜਪਿਓ ਹਰ ਜੈਸੇ। ਪੰਕਤੀ ਇਸ ਤਰ੍ਹਾਂ ਇਹ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ ਇਹਨਾਂ ਨੇ ਵੀ ਬਚਪਨ ਵਿੱਚ ਬਹੁਤ ਬੰਦਗੀ ਕੀਤੀ। ਜਿਵੇਂ ਧਰੁਵ ਪ੍ਰਹਲਾਦ ਤੇ ਪਰਮਾਤਮਾ ਪ੍ਰਸੰਨ ਹੋਇਆ, ਇਹਨਾਂ ਦੀ ਭਗਤੀ ਤੇ ਪ੍ਰਸੰਨ ਹੋਇਆ, ਸਾਕਸ਼ਾਤ ਉਸ ਨਿਰਾਕਾਰ ਪਰਮੇਸ਼ੁਰ ਦੇ ਦਰਸ਼ਨ ਹੋਏ ਜੋ ਨਿਰਾਕਾਰ ਤੋਂ ਸਾਕਾਰ ਹੋ ਕਰਕੇ ਭਗਤਾਂ ਨੂੰ ਦਰਸ਼ਨ ਦਿੰਦਾ। ਇਹਨਾਂ ਨੂੰ ਕਿਹਾ ਵੀ ਤੁਸੀਂ ਜੋ ਤੁਹਾਡੀ ਇੱਛਾ ਹੈ ਉਹ ਮੰਗੋ। ਇਹਨਾਂ 4 ਭਰਾਵਾਂ ਨੇ ਇੱਕ ਸੁਰ ਹੋ ਕੇ ਕਿਹਾ ਕਿ ਇਹ ਭਗਵਾਨ ਜੀ ਸਾਨੂੰ ਕਿਸੇ ਸੰਸਾਰ ਦੇ ਪਦਾਰਥ ਦੀ ਕੋਈ ਇੱਛਾ ਨਹੀਂ ਹੈ, ਇਹ ਸਾਰੇ ਸੰਸਾਰ ਦੇ ਕਰਤਾ ਧਰਤਾ ਹੋ ਤੁਹਾਡੇ ਹੁਕਮ ਵਿੱਚ ਹੀ ਜੀਵਾਂ ਦਾ ਜਨਮ ਹੁੰਦਾ ਹੈ, ਹੁਕਮ ਵਿੱਚ ਹੀ ਜਵਾਨੀ ਆਉਂਦੀ ਹੈ, ਹੁਕਮ ਵਿੱਚ ਹੀ ਬੁਢਾਪਾ ਆਉਂਦਾ ਹੈ, ਤੁਹਾਡੇ ਹੁਕਮ ਵਿੱਚ ਹੀ ਕਾਲ ਆਉਂਦਾ। ਇਹ ਤੁਸੀਂ ਮਿਹਰਬਾਨੀ ਕਰਕੇ 2 ਗੱਲਾਂ ਆਪ ਕਿਰਪਾ ਕਰੋ, ਇੱਕ ਤਾਂ ਦੀਰਘ ਆਯੂ ਸਾਨੂੰ ਬਖਸ਼ ਦਿਓ, ਲੰਮਾ ਸਮਾਂ ਅਸੀਂ ਜੀਵਤ ਰਹੀ, ਲੰਮੇ ਸਮੇਂ ਦਾ ਜੀਵਨ ਹਰ ਜੀਵ ਚਾਹੁੰਦਾ ਹੈ, ਪਰ ਇੱਕ ਗੱਲ ਦਾ ਫਰਕ ਹੈ ਉਹ ਸੰਸਾਰਕ ਜੀਵਨ ਚਾਹੁੰਦਾ ਹੈ ਕਿ ਮੈਂ ਜੋ ਕਰ ਰਿਹਾ, ਜੋ ਮੈਂ ਪਰਿਵਾਰ ਲਈ ਕਰ ਰਿਹਾ, ਜੋ ਆਪਣੇ ਲਈ ਕਰ ਰਿਹਾ, ਖਾਣ ਪੀਣ ਮਿਹਨਤ ਭੋਗਣ ਵਿੱਚ ਉਹਦੇ ਲਈ ਲੰਮਾ ਜੀਵਨ ਮੰਗਦਾ। ਪਰ ਇਹਨਾਂ 4 ਮਹਾਂਪੁਰਸ਼ਾਂ ਨੇ ਲੰਮਾ ਜੀਵਨ ਮੰਗਿਆ ਕਿ ਅਸੀਂ ਤੇਰੀ ਵੰਦਗੀ ਕਰ, ਬਸ ਇਕੱਲੀ ਬੰਦਗੀ ਵਾਸਤੇ ਲੰਮਾ ਜੀਵਨ ਬਖਸ਼, ਜੋ ਸਾਨੂੰ ਸਾਨੂੰ ਤੇਰੀ ਬੰਦਗੀ ਵਿੱਚ ਰਸ ਹੈ ਉਹ ਤੇਰੇ ਚ ਅਭੇਦ ਹੋਣ ਨਾਲੋਂ ਵੀ ਜ਼ਿਆਦਾ, ਇਸ ਕਰਕੇ ਆਪ ਕਿਰਪਾ ਕਰੋ ਦੀਰਘ ਆਯੂ। ਪਰਮੇਸ਼ਰ ਨੇ ਦੀਰਘ ਆਯੂ ਬਖਸ਼ ਦਿੱਤੀ, ਇਸ ਕਰਕੇ ਘਰ ਸਾਹਿਬ ਨੂੰ ਸ਼ਾਇਦ ਭਾਈ ਨੌਣ ਦੇ ਪ੍ਰੇਮ ਭੰਡਾਰ ਕਹਿਣ ਲੱਗੇ ਹੋਰ, ਕਹਿੰਦੇ ਦੂਸਰੀ ਇੱਕ ਹੋਰ ਕਿਰਪਾ ਇਹ ਕਰੋ ਵੀ ਸਾਡੇ ਜਿਹੜੇ ਸਰੀਰ ਨੇ ਉਮਰ ਭਾਵੇਂ ਕਿੰਨੀ ਲੰਮੀ ਹੋ ਜਾਏ ਪਰ ਸਾਡੇ ਸਰੀਰ ਤੇ ਜਵਾਨੀ ਕਦੇ ਨਾ ਹੋਵੇ। ਉਸਨੇ ਕਿਹਾ ਵੀ ਜਵਾਨੀ ਲੋਕ ਮੰਗਦੇ ਹੈ ਤੇ ਤੁਸੀਂ ਉਹ ਤੋਂ ਨਫ਼ਰਤ ਕਰਦੇ ਹੋ। ਕਹਿਣ ਲੱਗੇ ਭਗਵਾਨ 2 ਗੱਲਾਂ ਵੀ ਜਵਾਨੀ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਵਿਕਾਰ ਵਿਸ਼ੇ ਦੇ ਫੁਰਨੇ, ਵਿਸ਼ਾ ਪ੍ਰਗਟ ਹੋਏਗਾ ਔਰ ਵਿਸ਼ੇ ਦੇ ਅਧੀਨ ਹੋ ਕੇ ਜੀਵਨ ਗਰਕ ਹੋ ਜਾਂਦਾ। ਬਾਲਪਨ ਦੇ ਵਿੱਚ ਇਹਨਾਂ ਵਿਸ਼ਿਆਂ ਦਾ ਪ੍ਰਭਾਵ ਨਹੀਂ ਹੈ, उम्र जिन्नी मर्जी लंबी होवे पर साडे शरीर की अवस्था ऐसी रहे जैसे 5 साल के बच्चे। ये गाथा प्रसिद्ध है, उन्हां दी अवस्था उस तरह की शरीर की रही। तो हुण धर्म शास्त्र विच सतसंगत की वड्याई करदे होया ऐसा सूत्र मिलता है, जो चतरानन के सोत चार के आनन नाम मूल है, चार मुहां वाला ब्रह्मन बने। जो चतरानन के सुत सोतना पुत्र है, जो चतरानन के सुत चार कौन सनक सनंदन सनातन संत कपाल। जो चतरानन के सुत चार कही ना विभूत, उन्होंने विभूति भाव पदार्थ ग्रहण नहीं की, पदार्थ का मुकम्मल त्याग कर देते। सानू कुछ भी कोई पदार्थ नहीं चाहिए, ना पहनने वाला, ना भोगन वाला, ना खाने वाला, संपूर्ण त्याग। जो चतरानन के शुभ चार कही ना विभूत रमे हर माही, उन्होंने एक एक श्वास परमेश्वर की बदगी में जा रहा है। जे केवल बदगी के नाल ही सर जाता तो फिर उन्होंने अगली तुक दे विच जो उन्होंने ने कथन किया है उसकी लोड़ नहीं। बंदगी दे नाल इस सूरत की पुनियों लोड़ है, जिस वातावरण दे विच आप ही बैठे हुए हैं। उस सूत्र की अगली तुक दसती है, दही ना विभूत रवे हर माही, कहिंदी शेष समीप सुने हर को जस। शेषनाग भगत दे कोल जाके परमात्मा का जस सरवण करते, जिस शेषनाग के प्रमाण गुरु ग्रंथ साहिब महाराज के अंदर दिते है, श्री दसम की बाणी के अंदर दिते हुए। श्री दसम की बाणी के विच जो कथन किया है कि शेषनाग सिर सहस बनाई, दोए सहंस रसना सुहाई, रटत अवल की नाम अपारा, तुमरा तौ न पावत पा। हे परमात्मा, ये संसार के भगतों में शेषनाग ऐसा है जिसे 2000 जीव है, 1000 सिर है जिसका, वो तेरा अंत नहीं पा सकते, ये प्रमाण देते। और यही प्रमाण गुरु ग्रंथ साहब के विच मौजूद है, एक जिही गुण कवन बखाने, सहस फनी सेख अंत न जाने। सिद्धांत विच कलगीधर पातशाह जी उच्चारण की तुक का और गुरु ग्रंथ साहब जी की तुक का अर्थ विच दोनों का एक ही भाव है। भाव बनिया कि नित नवतन नाम ज्याण वाला शेष नाम, हर चारे भरा शेष समीप सुने हर को जस, उथे जाके सतसंगत कर दिया, नाम की महिमा सरवण कर दे। संघ समेत सदा चल जाए, जदों कि वक्त मिलना है फिर वो शिव जी के कोल जाते हैं। शिव जी के कोल क्यों जाते हैं? नाम का महात्म सुन वास्ते जाते हैं। कलगीधर महाराज ने कहा है कि जो शिव जी है, शिव से तपस्वी और ब्रह्मा से ना वेदचार, कि शिव जी वर्गी तपस्या किसी ने नहीं करनी और ब्रह्मा वर्गी वेदा का पाठ नहीं कर सकता। ये दो गल्ला गुरु गोबिंद सिंह जी कहते। और एक जगह ऐसा लिखे है कि नाम महात्म शंकर जानत, नाम का महात्म शिव जी जानता है, नाम महात्म शंकर जानत कोल हराहल नीर लीन बचाई, ध्यान जहर जिसने अपने गले रखी ਤੇ ਉਹ ਨਾਮ ਦੇ ਮਹਾਤਮ ਕਰਕੇ ਰਾਹ ਕਰਕੇ ਕਿ ਜ਼ਹਿਰ ਕੀਤੀ ਮੰਮਾ ਕਰਕੇ ਕਿ ਉਹਨੂੰ ਸੰਪੂਰਨ ਦੇ ਦਿੰਦਾ। ਐਸਾ ਕੁਛ ਪ੍ਰਮਾਣ ਹਨ ਸ਼ਾਸਤਰ। ਹੁਣ ਅਗਲੀ ਗੱਲ ਹੈ, ਸਮਤ ਸਮੇਤ ਸੁਣੇ ਹਰ ਕੋ ਜਸ, ਕਿ ਉਹ ਵਿਸ਼ੇਸ਼ ਸਮੀਪ ਸੁਣੇ ਹਰ ਕੋ ਜਸ, ਸਮਤ ਸਮੇਤ ਸਦਾ ਚਲ ਜਾਹੀ। ਕਾਰਨ ਕੀ ਹੈ ਕਹਿੰਦੇ, ਐਡੇ ਵੱਡੇ ਤਪੀਸਰਾਂ ਨੂੰ ਥਾਂ ਥਾਂ ਚੱਲ ਕੇ ਕਿਉਂ ਜਾਂਦੇ ਨੇ ਸਤਸੰਗਤ ਕਰ, ਕਦੇ ਸ਼ੇਸ਼ਨਾਗ ਕੋਲ, ਕਦੇ ਸ਼ਿਵ ਜੀ ਕੋਲ, ਹੋਰ ਰਿਸ਼ੀਆਂ ਕੋਲ ਵੀ ਜਾਂਦੇ ਹੋਣ, ਪਰ ਜ਼ਿਕਰ ਇੱਥੇ ਦੋ। ਇਹਦਾ ਕਾਰਨ ਕੀ ਹੈ? ਅੱਗੇ ਲਿਖਿਆ ਕਹਿੰਦੇ, ਹੋਵਤ ਹੈ ਗੁਣ ਉੱਤਮ ਨਾਸ, ਉੱਤਮ ਗੁਣ ਕਿਸੇ ਵਿੱਚ ਹੋਣ, ਕਹਿੰਦੇ ਉਹ ਕੁਸੰਗਤ ਕਰਨ ਦੇ ਨਾਲ ਨਾਸ ਹੋ ਜਾਂਦੇ ਨੇ, ਸਤਸੰਗਤ ਕਰਨ ਦੇ ਨਾਲ ਉਹ ਤਾਂ ਵਜੇ ਰਹਿੰਦੇ ਨੇ, ਹੋਰ ਗੁਣ ਪ੍ਰਾਪਤ ਹੋ ਜਾਂਦੇ। ਜਿਹੜੇ ਪਹਿਲੇ ਗੁਣ ਉਹਨਾਂ ਦੀ ਤਾਂ ਰੱਖਿਆ ਹੋਵੇ, ਜਿਵੇਂ ਕੋਈ ਪਹਿਲਾਂ ਫਸਲ ਬੀਜੀ ਹੋਈ ਹੈ, ਉਸ ਫਸਲ ਦੀ ਸੰਭਾਲ ਹੋ ਜਾਏ ਤੇ ਨਵੀਂ ਹੋਰ ਫਸਲ ਬੀਜੀ ਜਾਏ, ਦੁੱਗਣਾ ਲਾਭ ਹੋ ਗਿਆ। ਜਿਹੜੇ ਪਹਿਲੇ ਗੁਣ ਉਹਨਾਂ ਦੀ ਪਾਲਣਾ ਹੋਏਗੀ ਸਤਸੰਗ ਦੇ ਵਿੱਚ, ਉਹਨਾਂ ਨੂੰ ਬਲ ਮਿਲੇਗਾ, ਨਵੇਂ ਗੁਣ ਹੋਰ ਪੈਦਾ ਹੋ ਜਾਣਗੇ। ਹੋਵਤ ਹੈ ਗੁਣ ਉੱਤਮ ਅਨਾਸ, ਕੁਸੰਗਤ ਦੇ ਸਨ ਕਾਦ ਡਰਾਹੀ। ਕਹਿੰਦੇ ਕੁਸੰਗਤ ਤੋਂ ਇਹ ਚਾਰੇ ਪ੍ਰਾਣ ਡਰਦੇ ਆ ਕਿ ਇਹ ਪਰਮਾਤਮਾ ਕਿਤੇ ਕੁਸੰਗਤ ਨਾ ਸਾਨੂੰ ਹੋ ਜਾਏ, ਸਾਨੂੰ ਹਮੇਸ਼ਾ ਸਤਸੰਗਤ ਵਿੱਚ ਹੀ ਰੱਖਣਾ। ਸੋ ਇਸ ਕਰਕੇ ਕੁਸੰਗਤ ਤੋਂ ਡਰਦੇ ਆ, ਸਤਸੰਗਤ ਦੀ ਸ਼ਰਨ ਵਿੱਚ ਐਡੇ ਵੱਡੇ ਤਪੀਸਰ ਜਿਹਨਾਂ ਦਾ ਯੁੱਗਾਂ ਵਿੱਚ ਨਾਮ ਚੱਲਦਾ ਹੈ, ਜਿਹਨਾਂ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਉਹ ਵੀ ਸਤਸੰਗਤ ਕਰਨ ਦੇ ਵਾਸਤੇ ਐਡੇ ਵੱਡੇ ਪੂਰਨ ਤਿਆਗੀ ਨੇ। ਤੇ ਹੋਵਤ ਹੈ ਗੁਣ ਉੱਤਮ ਨਾਸ, ਕੁਸੰਗਤ ਦੇ ਸੰਕਾਰ ਡਰਦੇ ਹੈ ਕਿ ਸਾਨੂੰ, ਜਿਵੇਂ ਤੁਲਸੀ ਦੇ ਵਿੱਚ ਰਮਾਇਣ ਨੇ ਕਿ ਸਿਧਾਂਤਕ ਤੁਕ ਲਿਖਦਿਆਂ ਕਿਹਾ ਕਿ ਸਾਕਤ ਸੰਗ ਨਾ ਦੇਈ ਵਿਧਾਤਾ, ਇਹ ਵਿਧਾਤਾ ਮਾੜੇ ਬੰਦਿਆਂ ਦੀ ਕਦੇ ਸੰਗਤ ਨਾ ਦੇ ਦੇ, ਮਾੜੇ ਬੰਦਿਆਂ ਦੀ ਸੰਗਤ ਨਾਲੋਂ ਤੈਨੂੰ ਜੇ ਚਾਹੁੰਦੇ ਮੈਨੂੰ ਨਰਕ ਚ ਨਾ ਵਸਾ ਛੱਡਣੀ। ਉੱਥੇ ਭਾਵ ਕੀ ਦਿੱਤਾ ਵੀ ਕੁਸੰਗਤ ਕਰਨੀ ਨਰਕ ਨਾਲੋਂ ਵੀ ਮਾੜੀ ਹੈ। ਸਾਕਤ ਸੰਗ ਨਾ ਦੇਈ ਵਿਧਾਤਾ, ਤਾਂ ਤੇ ਭਲੋ ਨਰਕ ਮੈਂ ਵਸਦਾ, ਨਰਕਾਂ ਤੇ ਜਾਣਾ ਚੰਗਾ ਤੇ ਸਾਕਤਾਂ ਦੀ ਸੰਗਤ ਕਰਨੀ ਮਾੜੀ। ਹੁਣ ਕਬੀਰ ਸਾਹਿਬ ਵੀ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਤੀ ਹੈ, ਦੂਰ ਹੈ ਜਾਈਏ, ਦੂਰ ਹੈ ਜਾਈਏ ਭਾਵ ਬਰਸਨ ਕਾਰੋ ਪਰਸੀ ਹੈ ਤੋ ਕੁਛ ਲੱਗ ਦਾ। ਕਾਲੇ ਬਰਤਨ ਨੂੰ ਸਪਰਸ਼ ਹੋਇਆ ਜੇ ਸਾਰੀ ਕਾਲਸ ਨਹੀਂ ਦੇਗਾ, ਤਾਂ ਫਿਰ ਕੋਈ ਥੋੜੇ ਬਹੁਤ ਦਾਗ ਤਾਂ ਤੁਹਾਨੂੰ ਕਾਲਸ ਤਾਂ ਲੱਗ ਹੀ ਗਏ। ਇਸ ਕਰਕੇ ਕੁਸੰਗਤ ਦਾ ਔਰ ਸੰਤ ਸੰਗਤ ਦਾ ਇਹ ਅੰਤਰ ਹੈ। ਇਹ ਗੁਰਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਸਤਸੰਗਤ ਬਖਸ਼ਿਸ਼ ਕੀਤੀ ਹੈ। ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਬੰਦੇ। ਹਰ ਸੱਚੇ ਤਖਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਕੇਲਾ, ਗੁਰ ਸਿਮਰਨ ਮਨਾਈ ਕਾਲ ਕਾ ਖੰਡੇ ਕੀ ਬੇਲਾ, ਪੀਵੋ ਬਹੁ ਖੰਡ ਧਾਰ ਹੋਏ ਜਨਮ ਸਹੇਲਾ, ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਬੰਦੇ। ਇਸ ਕਰਕੇ ਭਾਈ ਸਤਸੰਗ ਦੀਆਂ ਮਰਿਆਈਆਂ ਹਨ। ਤੇ ਆਹ ਲੜੀਵਾਰ ਇਤਿਹਾਸ ਦੀ ਕਥਾ ਰਹੀ ਹੈ, ਜਿਸ ਪ੍ਰਕਾਰ ਵਿਚਾਰ ਦਾਰਸ਼ਕੋ ਸ਼ਾਹ ਜਹਾਨ ਦਾ ਵੱਡਾ ਬੇਟਾ ਜਿਹਦੇ ਕੋਲੋਂ ਰਾਜ ਚਲਿਆ ਗਿਆ ਤੇ ਸਭ ਕੁਛ ਰਾਜ ਗੱਦੀ ਤਾਂ ਛੱਡ ਦਿੱਤੀ ਹੈ, ਦਾਵਾ ਛੱਡ ਦਿੱਤਾ, ਮੈਦਾਨ ਖਾਲੀ ਕਰ ਦਿੱਤਾ, ਆਪਣੇ ਮਨ ਨੂੰ ਸਮਝਾਇਆ ਕਿ ਮਨਾ ਕੀ ਲੈਣਾ ਇਸ ਕੰਡਿਆਂ ਦੀ ਸੇਜਾ ਤੋਂ, ਇਹ ਉਸਤਰਿਆਂ ਦੀ ਮਾਲਾ ਤੋਂ ਕੀ ਲੈਣਾ, ਇਹ ਗੰਦੇ ਚਿੱਕੜ ਤੋਂ ਕਿਨਾਰਾ ਕਰਕੇ ਬੰਦਗੀ ਕਰਦੇ ਹੋ ਰਹਿੰਦੀ ਜ਼ਿੰਦਗੀ ਹੈ। ਹੁਣ ਆਪਣੇ ਸਰੀਰ ਦੀ ਰਕਸ਼ਾ ਇਸ ਲਈ ਚਾਹੁੰਦਾ ਹੈ कि मैं थोड़ा बहुत समा बंदगी करके अपना समा फकीर बन के गुजारा, फकीरां दी संगत करदिया जो फकीरी सुभा बन गया, जो गुरु साहब गुरु हर राय साहब जी की निवाजिश के नाल उन्हां दी कृपा के नाल इहदी जान बची सी, क्योंकि इन शेर की मुछ का बाल कुदर की ब्रीक करके खिला दिता सी बेईमान औरंगजेब ने। ये वह फिर 14 सरसाही की हरण जो पूरे संसार के असंभव सी कि मिली नहीं, ऐडी हरण होंगी नहीं, पर गुरु साहब के को हरण सी जिस करके उसका इलाज होया, क्योंकि पेट के लिए सब तो वधिया मेडिसन जी देसी दवाई है वह पेट को ठीक रखने वास्ते हरण ही है। तो इस करके ये आसान मंद से अज उस गुरु के दीदार करने वास्ते कीर्त प्रस्ताव को मिला होया। तो योजे गुण गुरु साहब ने कह रहा है कि पीढ़ी दर पीढ़ी गुरु नानक तो लैके इस गद्दी के वारसा की ऐसी गल चली आ रही है। साडे वड्डे मनते आए और काजी बुलाने ईरखा करते सन इन्हों के नाल, और वह उल्लूआ की ज्ञान न्यायी से उन्होंने चानना नहीं दसिया। इहोजी गलां करता होया कीर्त प्रसाद चाले कीर्त प्रसाद तो पाए गोइंदवाल साहब वालों आओ सुनो अगला इतिहास जिस प्रकार विचार है।
श्री वाहिगुरु जी भई प्रभाती कलै अगेरे
प्रभात सवेर का वेला होया अगेरे अगले पड़ाव वाल गुरु साहब के दीदार करने वास्ते चले
मिलकर सुने बाक बलेरे
मिलकर चंगे वचन इस प्रकार ने सुने
संतन को मिल गो सुखदानी
हूं अपने नाल दे उमरावां नूं कह रहे कहण लगा भी जिहड़े संत हन वह भावे इस्लाम दे होण और संत भावे हिंदू मत दा होवे संत भावे सिख मत दा होवे किसी होर मत दा होवे ਇਹ ਸੰਤਾਂ ਦੇ ਮਿਲਾਪ ਵਿੱਚ ਬਹੁਤ ਵੱਡਾ ਲਾਭ ਹੁੰਦਾ ਇਸ ਕਰਕੇ ਉਹਨਾਂ ਦਾ ਮਿਲਾਪ ਪਿਰਥਾਂ ਨਾਲ ਸਾਧ ਮਿਲਾਪ ਉਹ ਵਿਅਰਥ ਕਦੇ ਨਹੀਂ ਜਾਂਦਾ ਸਮਾਂ ਸਫਲਾ ਹੁੰਦਾ ਵੀਰ ਸੰਗਤ ਕਰੀਏ ਸਾਧ ਕੀ ਗੁਵੰਤ ਕਰੇ ਨਿਰਵਾਹ ਸਾਗਤ ਸੰਗ ਬੈਠੀ ਸੀ ਸਾਗਤਾਂ ਦੀ ਸੰਗਤ ਤੋਂ ਬਰਜੇ ਹੈ ਸਾਧਾਂ ਦੀ ਸੰਗਤ ਕਰਦੀ ਆ ਗਿਆ ਜਾਂਦੇ ਹੋਏ ਬਿਨਾਂ ਨਾਸ ਹੋ ਜਾਂਦਾ ਇਸ ਕਰਕੇ ਫਿਰ ਕਹਿਣ ਲੱਗਾ ਵੀ ਸੰਤਾਂ ਨੂੰ ਮਿਲਣਾ ਬੜਾ ਚੰਗਾ ਹੁੰਦਾ ਹੈ ਚੰਗੇ ਗੁਣ ਪ੍ਰਾਪਤ ਹੁੰਦੇ ਹਨ ਸੋ ਇਸ ਪ੍ਰਕਾਰ ਕਹਿ ਰਹੇ ਜੇ
ਜਗ ਮੈਂ ਜਿਸ ਕੇ ਕੋ ਨਾ ਸਮਾਨੀ
ਇਸ ਸੰਸਾਰ ਦੇ ਵਿੱਚ ਉਹਨਾਂ ਦੇ ਕੋਈ ਸਮਾਨ ਨਹੀਂ ਹੈ ਗੁਰੂ ਹਰ ਰਾਏ ਸਾਹਿਬ ਸੰਤਾਂ ਦੇ ਸੰਤ ਵੀ ਸੰਤਾਂ ਨੂੰ ਅੱਗੇ ਜਨਮ ਦੇਣ ਵਾਲੇ ਜਿਹਨਾਂ ਦੀ ਚਰਨ ਧੂੜ ਦੇ ਇੱਕ ਕਣ ਦੇ ਵਿੱਚੋਂ ਸੈਂਕੜੇ ਸੰਤ ਪੈਦਾ ਹੋ ਸਕਦੇ ਉਹ ਐਸੀ ਸਮਰੱਥਾ ਰੱਖਣ ਵਾਲੇ ਐਸੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਹਨ
ਇਮ ਕਹਿ ਦਾਸ ਕੋ ਸੁਜਾਨਾ
ਇਮ ਇਸ ਪ੍ਰਕਾਰ ਕਹਿ ਇਹੋ ਜਿਹੇ ਬਚਨਾਂ ਨੂੰ ਉਚਾਰਨ ਕਰਕੇ ਇਹੋ ਜਿਹੇ ਬਚਨਾਂ ਨੂੰ ਕਹਿ ਕੇ ਤੇ ਸੁਜਾਨ ਹੁੰਦਾ ਸ੍ਰੇਸ਼ਟ ਜਾਣਕਾਰੀ ਰੱਖਣ ਵਾਲਾ ਚੰਗਾ ਗਿਆਨ ਜਿਸ ਨੂੰ ਸ੍ਰੇਸ਼ਟ ਗਿਆਨ ਬੁੱਧੀਮਾਨ ਇਹ ਐਸਾ ਦਾਰਾ ਸਕੂਨ ਹੈ
ਨਿਸਾਵਾਸ ਕਿਨਸ ਤਿਸਥਾਨਾ
ਨਿਸਾਵਾਸ ਨਿਸਾ ਨਾਮ ਰਾਤ ਵਾਸ ਨਾਮ ਬਸਣ ਲੈ ਇਹ ਭਾਵ ਬਣਿਆ ਕਿ ਰਾਤ ਨੂੰ ਵਿਸ਼ਰਾਮ ਕਰਕੇ ਰਾਤ ਕੱਟ ਕੇ ਤੇ ਇਹ ਦਾਰਾ ਸਕੋ ਉਹ ਰਾਤ ਬਤੀਤ ਕਰਕੇ
ਖਾਣ ਪਾਣ ਕਰਕੇ ਸਭ ਭਾਂਤੀ
ਹਰ ਪ੍ਰਕਾਰ ਕਰਕੇ ਦੁੱਧ ਆਦਿ ਪੀ ਕੇ ਖਾਣਾ ਖਾ ਕੇ ਪ੍ਰਸ਼ਾਦ ਪਾਣੀ ਆਦਿ
ਕਈ ਬਤੀਤ ਦਿੱਤਾ ਸੁਖ ਰਾਤੀ
ਇਹ ਉਹ ਰਾਤ ਬਤੀਤ ਕੀਤੀ ਸੁਖਾਂ ਦੇ ਨਾਲ ਕੀਰਤ ਪ੍ਰਸਾਦ
ਪ੍ਰਾਪਤ ਕਰ ਸਭ ਸੁਨਾਨਾ
ਇਹ ਫਕੀਰਾਂ ਦੀ ਸੰਗਤ ਨੇ ਇਹਨੂੰ ਆਦਤ ਪਾ ਦਿੱਤੀ ਸੀ ਵੀ ਸਵੇਰੇ ਉੱਠ ਕੇ ਇਸ਼ਨਾਨ ਕਰ ਅੰਮ੍ਰਿਤ ਵੇਲਾ ਸੰਭਾਲਣਾ ਅੰਮ੍ਰਿਤ ਵੇਲੇ ਬੰਦਗੀ ਕਰਨੀ ਇਹ ਸਾਰਿਆਂ ਧਰਮਾਂ ਦੇ ਵਿੱਚ ਹੀ ਸਾਸ ਵੀ ਮੰਨੀ ਹੋਈ ਬਾਤ ਹੈ ਅੰਮ੍ਰਿਤ ਵੇਲੇ ਉੱਠਣ ਦਾ ਇਹਨੂੰ ਸੁਭਾਅ ਦਿੱਤਾ ਹੋਇਆ ਫਕੀਰਾਂ ਨੇ ਜਿਹਨਾਂ ਦੀ ਸੰਗਤ ਕਰਦਾ ਰਿਹਾ ਹੈ
ਹੁਣ
ਇੱਥੋਂ ਦੇਖੋ ਵੀਰ ਇਹਦੇ ਅੰਦਰ ਇਸਲਾਮ ਵਾਲੀ ਕੱਟੜਤਾ ਹੀ ਰਾਈ ਮਾਤਰ ਬਣੀ ਹੈ। ਇੱਕ ਮੁਸਲਮਾਨਾਂ ਦੇ ਘਰ ਦਾ ਜਨਮ, ਪਾਤਸ਼ਾਹ ਦਾ ਪੁੱਤਰ ਤੇ ਖੁਦ ਪਾਤਸ਼ਾਹ ਰਿਹਾ, ਕੁਰਾਨ ਦਾ ਪਾਠ ਨਹੀਂ ਕਰਦਾ, ਕੁਰਾਨ ਦੀਆਂ ਆਇਤਾਂ ਨਹੀਂ ਪੜ੍ਹਦਾ, ਇਹਨੇ 52 ਉਪਨਿਸ਼ਦਾਂ ਦਾ ਟੀਕਾ ਕੀਤਾ ਹੈ ਤੇ ਉਹਨਾਂ ਉਪਨਿਸ਼ਦਾਂ ਦਾ ਪਾਠ ਕਰਦਾ। ਉਹਨਾਂ ਉਪਨਿਸ਼ਦਾਂ ਦੇ ਅੰਦਰ ਕੇਵਲ ਆਤਮਾ ਔਰ ਪਰਮਾਤਮਾ ਦੇ ਮੇਲ ਦੀ ਬਾਤ ਹੈ। ਉਪਨਿਸ਼ਦ ਦੇ ਅੰਦਰ ਇਹ ਇਸ ਪ੍ਰਕਾਰ ਦੇ ਵਚਨ ਆਉਂਦੇ ਨੇ ਜਿਵੇਂ ਸਾਸ ਕੀ ਪੈਂਗਲ ਉਪਨਿਸ਼ਦ ਹੈ, ਇਹਨਾਂ 52 ਉਪਨਿਸ਼ਦਾਂ ਦੀ ਉਪਨਿਸ਼ਦ ਦਾ ਨਾਮ ਹੈ ਤੇ ਉਹਦੇ ਵਿੱਚ ਬਿਰਧ ਹਰੀਤ ਸਿਮਰਤੀ ਹੈ। ਇਹ ਸਿਮਰਤੀਆਂ ਉਪਨਿਸ਼ਦਾਂ ਦੇ ਅੰਦਰ ਕੁਝ ਐਸੇ ਸੂਤਰ ਹੈ, ਉਹਨਾਂ ਵਿੱਚੋਂ ਮੈਂ ਆਪ ਜੀ ਦੀ ਸੇਵਾ ਵਿੱਚ ਇੱਕ ਛੋਟਾ ਜਿਹਾ ਸੂਤਰ ਬੋਲਦਾ ਹੈ ਕਿ ਉਹਦਾ ਸਿਧਾਂਤ ਸਮਝ ਆਉਣ ਤੋਂ ਪਤਾ ਚੱਲੇਗਾ ਵੀ ਉਪਨਿਸ਼ਦਾਂ ਵਿੱਚ ਕਿਸ ਪ੍ਰਕਾਰ ਦਾ ਗਿਆ, ਕਿਉਂ ਦਾਰਸ ਕੋ ਉਹਦਾ ਪਾਠ ਕਰਦਾ ਸੀ। ਇੱਕ ਜਗ੍ਹਾ ਲਿਖਿਆ ਹੈ, ਰਿਤੇ ਗਿਆਨ ਆਤ ਨਾ ਮੁਕਤੀ ਨਾ ਅੰਨਿਆ ਪੰਥਾ ਵਿਦਿਆ ਦੇ ਐਨੇ। ਇਹ ਸੁੰਦਰ ਹੈ ਸ਼ਿਵਜੀ ਉਪਨਿਸ਼ਦਾਂ। ਉਹਦੇ ਚ ਮਤਲਬ ਕੀ ਹੈ ਕਿ ਉੱਥੇ ਦੱਸਿਆ ਗਿਆ ਕਿ ਰਿਤੇ ਗਿਆਨ ਆਤ, ਆਪਾਂ ਖਾਲੀ ਕਹਿੰਦੇ ਹਾਂ ਆਪਣੀ ਭਾਸ਼ਾ ਵਿੱਚ, ਇਹਨੂੰ ਸੰਸਕ੍ਰਿਤ ਦੇ ਵਿੱਚ ਰਿਤੇ ਕਹਿੰਦੇ। ਰਿਤੇ ਦਾ ਮਤਲਬ ਖਾਲੀ ਹੁੰਦਾ, ਸੰਸਕ੍ਰਿਤ ਵਿੱਚ ਪਾਦਾ ਰਿਤੇ ਅਰਥ ਹੈ ਖਾਲੀ, ਜਿਵੇਂ ਗੁਰਬਾਣੀ ਸ਼ਬਦ ਆਉਂਦਾ ਰੀਤੇ ਭਰੇ ਭਰੇ ਸਿਖਨਾਵੇ, ਉੱਥੇ ਵੀ ਉਹ ਸੰਸਕ੍ਰਿਤ ਦਾ ਪਦ ਲੈ ਕੇ ਮਹਾਰਾਜ ਸਾਹਿਬ ਨੇ ਉੱਥੇ ਰੀਤੇ ਸ਼ਬਦ ਵਰਤਿਆ ਕਿ ਖਾਲੀਆਂ ਨੂੰ ਭਰਨਾ, ਭਰਿਆਂ ਨੂੰ ਖਾਲੀ ਕਰਨਾ। ਰੀਤੇ ਭਰੇ ਭਰੇ ਸਿਖਨਾਵੇ ਜਾਂ ਤਾਕੁਰ ਰੀਤੇ ਗਿਆਨ ਆਪ ਕਹਿੰਦੇ, ਹਿਰਦੇ ਦੇ ਅੰਦਰ ਜਿੰਨੀ ਦੇਰ ਤੱਕ ਬ੍ਰਹਮ ਗਿਆਨ ਨਾ ਹੋ ਜਾਏ, ਜੀ ਦਾ ਹਿਰਦਾ ਰੂਪੀ ਬਰਤਨ ਬ੍ਰਹਮ ਗਿਆਨ ਤੋਂ ਰਿਤੇ ਹੈ ਖਾਲੀ ਹੈ, ਰਿਤੇ ਗਿਆਨ ਨਾ ਮੁਕਤੀ, ਉਹਦੀ ਕਦੇ ਕਲਿਆਣ ਨਹੀਂ ਹੋਈ, ਮੁਕਤੀ ਨਹੀਂ ਹੋਈ। ਨਾ ਅੰਨਿਆ ਪੰਥਿਆ ਤੇ ਵੈਦਿਆ, ਕਹਿੰਦੇ ਚਾਹੇ ਜਿੰਨੇ ਮਰਜ਼ੀ ਹੋਰ ਕਰਮ ਉਪਾਸਨਾ ਦੇ ਰਸਤੇ ਚੱਲ ਪਵੇ, ਕਰਮ ਕਾਂਡ ਦੇ ਰਸਤੇ ਤੇ ਚੱਲ ਪਵੇ, ਉਹ ਅਨੇਕਾਂ ਰਸਤੇ ਹੈਗੇ ਕਰਮ ਕਾਂਡ ਦੇ ਉਪਾਸਨਾ, ਨਾ ਅੰਨਿਆ ਪੈਥਾ ਵੇਦਿਆ ਤੇ ਕਹਿੰਦੇ ਕੁਛ ਵੀ ਪ੍ਰਾਪਤ ਨਹੀਂ ਹੋਇਆ। ਔਰ ਇਸੇ ਵਿਚਾਰ ਨੂੰ ਜਪਜੀ ਸਾਹਿਬ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬੋਲਿਆ, ਗਿਆਨ ਜਿਹੜਾ ਹੈ ਉਹ ਭਾਸ਼ਾ ਅਲੱਗ ਅਲੱਗ ਹੋ ਸਕਦੀ, ਅੱਖਰ ਅਲੱਗ ਹੋ ਸਕਦੇ, ਛੰਦਾਬੰਦੀ ਕਾਵਿ ਰਚਨਾ ਅਲੱਗ ਹੋ ਸਕਦੀ, ਲੇਕਿਨ ਗਿਆਨ ਅਲੱਗ ਨਹੀਂ ਹੋ ਸਕਦਾ। ਜਿਹੜਾ ਨਿਰੋਧ ਤੱਤਵ ਗਿਆਨ ਹੈ ਤੇ ਉਹ ਇੱਕੋ ਹੀ। ਇਸੇ ਕਰਕੇ ਬਹੁਤ ਸਾਰਾ ਵੇਦਾਂ ਦਾ ਗਿਆਨ, ਗੀਤਾ ਦਾ ਗਿਆਨ, ਕੁਰਾਨ ਦੀਆਂ ਆਇਤਾਂ ਦਾ ਗਿਆਨ, ਬਾਈਬਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਗਿਆਨ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਬਹੁਤ ਸਾਰੇ ਥਾਂ ਤੇ ਉਹ ਸਿਧਾਂਤ ਮੇਲ ਖਾ ਜਾਂਦੇ ਕਿ ਉੱਥੇ ਆਹ ਲਿਖਿਆ ਇੱਥੇ ਆ ਲਿਖਿਆ, ਅਰਥ ਦੋਨਾਂ ਦਾ ਇੱਕੋ ਹੀ ਹੈ। ਫਰਕ ਸਿਰਫ ਇੰਨਾ ਵੀ ਉੱਥੇ ਬਹੁਤ ਥੋੜੀ ਮਾਤਰ ਹੈ, ਗੁਰੂ ਗ੍ਰੰਥ ਸਾਹਿਬ ਬਾਣੀ ਦੇ ਕੇ ਗਿਆਨ ਭਰਪੂਰ ਹੈ। ਜਾਣਕਾਰੀ ਵਾਸਤੇ ਉਹਦੇ ਪ੍ਰਮਾਣ ਦੇਣੇ, ਇਹ ਮਹਾਰਾਜ ਜੀ ਆਗੇ ਹੈ ਸ੍ਰੀ ਗੁਰੂ, ਪ੍ਰਮਾਣ ਜਿਹੜੇ ਮਰਜ਼ੀ ਗ੍ਰੰਥ ਦਾ ਦੇ, ਲੇਕਿਨ ਸਰਵਚ ਦਾ ਬਾਣੀ ਦੀ ਗੱਲ, ਕਿਉਂਕਿ ਬਾਣੀ ਗੁਰੂ ਸਰੂਪ ਹੈ, ਉਹ ਗ੍ਰੰਥ ਬਾਣੀ ਸਰੂਪ ਨੇ, ਗੁਰੂ ਸਰੂਪ ਨਹੀਂ ਹੈ ਤੇ ਗਿਆਨ ਸਰੂਪ ਹੈ। ਤੇ ਇਸ ਕਰਕੇ ਕਹਿੰਦੇ ਰਿਤੇ ਗਿਆਨਾਤ ਨਾ ਮੁਕਤੀ, ਇਹ ਸ਼ਬਦ ਜੋ ਉੱਥੇ ਕਿਹਾ ਤਾਂ ਜਪਜੀ ਸਾਹਿਬ ਦੇ ਮਹਾਰਾਜ ਦੇ ਮੰਨੇ ਭਾਵ ਹੈ ਮੋਖ ਦੁਆਰ, ਸਪਸ਼ਟ ਹੈ ਕਿ ਜੇ ਤੂੰ ਨਾਮ ਦਾ ਮੰਨਣ ਕਰ ਲਵੇ ਤਾਂ ਤੈਨੂੰ ਮੁਕਤੀ ਦਾ ਦਰ ਪ੍ਰਾਪਤ ਹੋ ਜਾਏ। ਇਹ ਮੁਕਤੀ ਦਾ ਦਰ ਕੀ ਹੈ, ਬਸ ਇਹ ਸਮਝਣ ਦੀ ਲੋੜ ਹੈ। ਜਿਹੜਾ ਦਰ ਹੁੰਦਾ ਹੈ ਉਹਦਾ ਘਰ ਦੇ ਨਾਲ ਬਹੁਤ ਗਹਿਰਾ ਸੰਬੰਧ ਹੈ, ਔਰ ਦਰ ਤੋਂ ਬਿਨਾਂ ਘਰ ਵਿੱਚ ਵੜਿਆ ਨਹੀਂ ਜਾ ਸਕਦਾ। ਇਸ ਕਰਕੇ ਦਰ ਦੀ ਬਹੁਤ ਵੱਡੀ ਮਹਾਨਤਾ ਹੈ। ਪਰਮਾਤਮਾ ਨੂੰ ਸਮਝ ਲਓ ਵੀ ਘਰ ਰੂਪ ਹੈ, ਤੁਹਾਡਾ ਆਪਣਾ ਸਰੂਪ ਵੀ ਉਹੀ ਹੈ ਜਿਹੜਾ ਪਰਮਾਤਮਾ ਦਾ, ਇਸੇ ਨੂੰ ਨਿੱਜ ਕਰ ਕਿਹਾ। ਨਿੱਜ ਕਰ ਮਹਿਲ ਪਾਵੋ ਸੁਖ ਸਹਿਜੇ, ਜਿੱਥੇ ਬਹੁਤ ਸੁਖ ਹਨ ਬਹੁਤ ਨਾ ਹੋਏ ਗੋ ਫੇਰਾ, ਜੰਮਣ ਵਰਨ ਦਾ ਫੇਰਾ ਨਹੀਂ। ਪਰ ਉਸ ਘਰ ਨੂੰ, ਨਿੱਜ ਘਰ ਨੂੰ, ਸੱਚਖੰਡ ਘਰ ਨੂੰ, ਵੈਕੁੰਠ ਘਰ ਨੂੰ, ਪਰਮਾਤਮਾ ਦੇ ਸਰੂਪ ਰੂਪੀ ਘਰ ਨੂੰ ਜਿਹੜਾ ਦਰ ਲੱਗਿਆ ਹੋਇਆ, ਤੇ ਉਹਨੂੰ ਸਾਸ ਜੀ ਗੁਰੂ ਨੂੰ ਦਰ ਕਿਹਾ, ਕਿਉਂਕਿ ਗੁਰੂ ਗਿਆਨ ਸਰੂਪ ਹੈ। ਤੇ ਗੁਰੂ ਨੇ ਗਿਆਨ ਦਾ ਦਰ ਦੇਣਾ ਸਿੱਖ ਨੂੰ, ਤੇ ਇਸ ਕਰਕੇ ਜਿਹੜਾ ਗਿਆਨ ਹੈ ਆਤਮਿਕ ਗਿਆਨ, ਤੇ ਉਹਨੂੰ ਕਿਹਾ ਮੰਨੇ ਪਾਵੇ ਮੋਖ ਦੁਆਰ। ਇਹ ਮੁਕਤੀ ਦਾ ਦੁਆਰਾ ਹੈ, ਪਰਮੇਸ਼ਰ ਦੀ ਪ੍ਰਾਪਤੀ ਜੰਮਣ ਮਰਨ ਤੋਂ, ਰਹਿਤ ਹੋਣਾ, ਮੋਕਸ਼ ਹੋ ਜਾਣਾ। ਸੋ ਇਸ ਕਰਕੇ ਕਹਿੰਦੇ ਜਿੰਨੀ ਦੇਰ ਤੱਕ ਗਿਆਨ ਨਹੀਂ ਹੈ ਉਨੀ ਦੇਰ ਤੱਕ ਮੁਕਤੀ ਵੀ ਨਹੀਂ ਹੈ। ਗਿਆਨ ਬਹੁਤ ਸਾਰੀਆਂ ਪੁਸਤਕਾਂ ਦਾ ਪੜ੍ਹ ਲੈਣਾ, ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਣੀ, ਗਿਆਨ ਦੀਆਂ ਗੱਲਾਂ ਕਰਨੀਆਂ ਆ ਜਾਣੀਆਂ। ਗਿਆਨ ਦੀਆਂ ਗੱਲਾਂ ਤਾਂ ਆ ਗਈਆਂ, ਗਿਆਨ ਨਹੀਂ ਹੈ। ਦੇਖੋ ਕਿਸੇ ਵੀ ਵਸਤੂ ਦੀਆਂ ਗੱਲਾਂ ਕਰਨੀਆਂ ਇੱਕ ਅਲੱਗ ਬਾਤ ਹੈ, ਚੰਗੀਆਂ ਗੱਲਾਂ ਕਰਨੀਆਂ, ਜਿਸ ਦੀਆਂ ਗੱਲਾਂ ਕਰ ਰਿਹਾ ਉਹਦੇ ਨਾਲ ਮਿਲਾਪ ਦਾ ਅੰਦਰੋਂ ਤਾਂ ਪੈਦਾ ਹੋਏਗੀ, ਠੀਕ ਹੈ, ਠੰਡਾ ਨਹੀਂ ਹੈ। ਲੇਕਿਨ ਮਿਲਣਾ ਅਲੱਗ ਬਾਤ ਹੈ, ਮਿਲਾਪ ਦੀਆਂ ਗੱਲਾਂ ਕਰਨੀਆਂ ਅਲੱਗ ਬਾਤ ਹੈ। ਰੱਬ ਦੀਆਂ ਗੱਲਾਂ ਕਰਨੀਆਂ ਅਲੱਗ ਬਾਤ ਹੈ, ਰੱਬ ਦਾ ਮਿਲ ਜਾਣਾ ਅਲੱਗ ਬਾਤ ਹੈ, ਇਸੇ ਤਰ੍ਹਾਂ ਗਿਆਨ ਦੀਆਂ ਗੱਲਾਂ ਕਰਨੀਆਂ ਅਲੱਗ ਬਾਤ ਹੈ, ਤੇ ਗਿਆਨ ਦਾ ਪ੍ਰਾਪਤ ਹੋ ਜਾਣਾ ਅਲੱਗ ਬਾਤ। ਅੱਜ ਸੰਸਾਰ ਵਿੱਚ, ਸੰਸਾਰ ਦੇ ਕੋਨੇ ਕੋਨੇ ਵਿੱਚ, ਥਾਂ ਥਾਂ ਨੀੜੀ ਰਾਹੀਂ, ਅੱਜ ਦੇ ਵਿਗਿਆਨਕ ਯੁੱਗ ਵਿੱਚ ਗਿਆਨ ਦੀਆਂ ਗੱਲਾਂ ਦਾ ਕੋਈ ਘਾਟਾ ਨਹੀਂ, ਬਲਕਿ ਬਹੁਤ ਤਾਦਾਦ ਦੇ ਅੰਦਰ ਗਿਆਨ ਦੀਆਂ ਗੱਲਾਂ ਹੋ ਰਹੀਆਂ। ਪਰ ਇਹ ਗਿਆਨ ਕਿਹੜਾ? ਇਹ ਗਿਆਨ ਉਹੀ ਹੈ ਜਿਸ ਨੂੰ ਮਹਾਰਾਜ ਕਹਿੰਦੇ ਗਿਆਨ ਨਾ ਗੱਲੀ ਹੁੰਦੀ ਹੈ। ਇਹ ਗੱਲਾਂ ਵਾਲੇ ਗਿਆਨ ਨੇ, ਜਿਹੜਾ ਗਿਆਨ ਦੀਆਂ ਗੱਲਾਂ ਕਰ ਰਿਹਾ ਉਹਦੀ ਅਜੇ ਕਲਿਆਣ ਨਹੀਂ ਹੋਈ, ਤੇ ਸੁਣ ਵਾਲੇ ਦੀ ਕਿੱਥੇ ਹੋਈ? ਕਥਨਾ ਕਰਨਾ ਸਾਹਿਬ, ਗਿਆਨ ਕਹਿੰਦੇ ਨੇ ਜਿਹੜਾ ਆਪਣੇ ਆਤਮਾ ਦਾ, ਆਪਣੇ ਸਰੂਪ ਦੀ ਲਖਤਾ ਹੋ ਜਾਣੀ, ਬਸ ਇਹ ਗਿਆਨ ਹੈ, ਇਹ ਤੋਂ ਵੱਡਾ ਕੋਈ ਗਿਆਨ ਨਹੀਂ। ਔਰ ਆਪਣੀ ਆਤਮਾ ਦੀ ਵਿਮਖਤਾ ਹੋ ਜਾਣੀ, ਇਹ ਤੋਂ ਵੱਡਾ ਅਗਿਆਨ ਕੋਈ ਨਹੀਂ। ਗਿਆਨ ਔਰ ਅਗਿਆਨ ਦਾ ਇੱਕ ਸਾਂਝਾ ਸੂਤਰ, ਜਿਹਦੇ ਚ ਗਿਆਨ ਦਾ ਲੱਖਣ ਕੀਤਾ ਤੇ ਅਗਿਆਨ ਦਾ ਵੀ ਲੱਖਣ ਕੀਤਾ। ਸੂਝਵਾਨ ਸਰੋਤਾ ਜਨ ਬੈਠੇ ਹੋ, ਦੂਰ ਦੁਰਾਡੇ ਬੈਠੀਆਂ ਸੰਗਤਾਂ ਵੀ ਇਸ ਵੇਲੇ ਆਨੰਦ ਮਾਣ ਰਹੀਆਂ ਹਨ। ਚਲਦੀ ਕਥਾ ਦੇ ਅੰਦਰ ਇਹ ਵਿਚਾਰ ਆਈ ਹੈ, ਤਾਂ ਸਾਨੂੰ ਸਾਰਿਆਂ ਨੂੰ ਇੱਕ ਗੱਲ ਸਮਝ ਕੇ ਚੱਲਣਾ ਚਾਹੀਦਾ ਕਿ ਜੇ ਕੋਈ ਪੁੱਛੇ ਭਾਈ ਗਿਆਨ ਦਾ ਸਰੂਪ ਦੱਸ ਕੀ ਹੈ, ਤੇ ਜੇ ਅਸੀਂ ਉਹ ਦੱਸ ਨਾ ਸਕੇ ਸਵਾਲ ਕਰਨ ਵਾਲੇ ਨੂੰ, ਤਾਂ ਫਿਰ ਸਾਨੂੰ ਕਥਾ ਸਰਵਣ ਕਰਨ ਦਾ ਕੋਈ ਲਾਭ ਕੀ ਪ੍ਰਾਪਤ ਹੋਇਆ? ਜਦੋਂ ਇਹੋ ਜਿਹੀਆਂ ਵਿਸ਼ੇਸ਼ ਗੱਲਾਂ ਅਸੀਂ ਇੱਕ ਨਿੱਕਾ ਜਿਹਾ ਸਵਾਲ ਨਹੀਂ ਕਿਸੇ ਨੂੰ ਦੱਸ ਸਕਦੇ, ਹੈ ਅਸੀਂ ਸਤਸੰਗੀ, ਅਸੀਂ ਸੁਣਦੇ ਹਾਂ ਰੋਜ਼ ਕਥਾ, ਤੇ ਫਿਰ ਇੱਕ ਨਿੱਕੇ ਜਿਹੇ ਸਵਾਲ ਦਾ ਉੱਤਰ ਨਾ ਅਸੀਂ ਦੇ ਸਕੇ। ਪੜ੍ਹਨ ਵਾਲੇ ਵਿਦਿਆਰਥੀ, ਰਾਤ ਦੇ ਮਿਹਨਤਾਂ ਕਰਨ ਵਾਲੇ ਇੱਕ ਨਿੱਕਾ ਜਿਹਾ ਸਵਾਲ ਨਾ ਦੱਸ ਸਕਣ, ਔਰ ਉਸੇ ਪੜ੍ਹਾਈ ਦੇ ਲੈਵਲ ਦਾ ਸਵਾਲ ਹੋਵੇ, ਤਾਂ ਮੈਨੂੰ ਵਿਦਿਆਰਥੀ ਤੇ ਸ਼ੱਕ ਹੋਏਗੀ ਕਿ ਵੀ ਤੂੰ ਚੰਗੀ ਤਰ੍ਹਾਂ ਨਹੀਂ ਪੜ੍ਹ, ਜਾਂ ਤੇਰਾ ਅਧਿਆਪਕ ਬੜਾ ਕਮਜ਼ੋਰ ਹੈ ਜਿਹੜਾ ਤੈਨੂੰ ਇਹੋ ਜਿਹੀਆਂ ਨਿੱਕੀਆਂ ਗੱਲਾਂ ਵੀ ਨਹੀਂ ਸਮਝਾ। ਗਿਆਨ ਕੀ ਹੈ? ਇਹ ਇੱਕ ਸਵਾਲ ਰੱਖ ਲਓ, ਵੀ ਪ੍ਰਸ਼ਨ ਹੈ, ਤੇ ਇਸ ਦਾ ਉੱਤਰ ਕੀ ਹੈ? ਸਾਂਝਾ ਸੂਤਰ ਇੱਕ ਹੈ ਜਿਹਦੇ ਚ ਦੋਨੇ ਗੱਲਾਂ ਕਥਨ ਕੀਤੀਆਂ, ਆ ਗਿਆਨ ਹੈ, ਆ ਅਗਿਆਨ ਹੈ। ਹੁਣ ਪਹਿਲਾਂ ਅਗਿਆਨ ਦਾ ਸਰੂਪ ਲਿਖਣ ਕੀਤਾ, ਪਹਿਲਾਂ ਅਗਿਆਨ ਦੀ ਪਰਿਭਾਸ਼ਾ ਕੀਤੀ, ਫਿਰ ਗਿਆਨ ਦੀ ਪਰਿਭਾਸ਼ਾ ਕੀਤੀ। ਕਹਿੰਦੇ ਭੂਲ ਗਇਓ, ਇਹ ਭਾਸ਼ਾ ਪੁਰਾਤਨ ਹੈ, ਇਸ ਕਰਕੇ ਆਪਾਂ ਪੰਜਾਬੀ ਚ ਭੁੱਲ ਗਏ ਵੀ ਮੈਂ ਭੁੱਲ ਗਿਆ, ਉਹ ਕਹਿੰਦੇ ਭੁੱਲ ਗਿਆ। ਹਿੰਦੀ ਭਾਸ਼ਾ ਦੇ ਥੋੜਾ ਜਿਹਾ ਸੂਤਰ ਉੱਤੋਂ ਹੈ, ਭੁੱਲ ਗਏ ਹੋ ਅਗਿਆਨ ਤੇ, ਆਪਣੇ ਸਰੂਪ ਨੂੰ ਅਗਿਆਨ ਕਰਕੇ ਭੁੱਲ ਗਿਆ। ਤੈਨੂੰ ਹੁਣ ਆਪਣਾ ਸਰੂਪ ਪਰਮਾਤਮਾ ਦਾ ਸਰੂਪ ਨਹੀਂ ਨਜ਼ਰ ਆ ਰਿਹਾ। ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਤੋਂ ਫਿਰ ਜਾਣ ਲਏ, ਉਸੇ ਨੂੰ ਜਾਣ ਲਿਆ ਜਿਹੋ ਭੁੱਲਿਆ ਹੋਇਆ। ਗਿਆਨ ਕਹਿਤ ਕਵ ਭੂਪ, ਇਹਨੂੰ ਗਿਆਨ ਕਹਿੰਦੇ ਨੇ। ਆਤਮਾ ਨੂੰ ਭੁੱਲ ਗਿਆ ਅਗਿਆਨ, ਆਤਮ ਨੂੰ ਜਾਣ ਲਿਆ ਗਿਆਨ। ਇਹ ਹੈ ਗਿਆਨ ਕਲਿਆਣਕਾਰੀ। ਇਸ ਗਿਆਨ ਨੇ ਸਾਨੂੰ ਦੇਣੀ ਹੈ ਮੁਕਤੀ। ਬਾਕੀ ਭਾਈ ਗੱਲਾਂ ਵਾਲਾ ਗਿਆਨ ਤਾਂ ਸਾਰੇ ਪੰਡਤਾਂ ਕੋਲ ਹੈ, ਵਿਦਵਾਨਾਂ ਕੋਲ ਹੈ, ਤੇ ਉਹ ਗਿਆਨ ਨੂੰ ਅਗਿਆਨ ਦਾ ਇੱਕ ਹਿੱਸਾ ਮੰਨੇ ਵਿਦਵਾਨਾਂ ਨੇ। ਤਤ ਵੇਦਿਆ ਨੇ ਕਿਹਾ ਕਿ ਐਸਾ ਗਿਆਨ ਜਿਹੜਾ ਕਦੀ ਅਮਲ ਵਿੱਚ ਨਹੀਂ ਆਇਆ, ਗਿਆਨ ਦੇਣ ਵਾਲੇ ਦੀ ਮੁਕਤੀ ਨਹੀਂ ਕੀਤੀ, ਉਹ ਗਿਆਨ ਵੀ ਅਗਿਆਨ ਦਾ ਹੀ ਹਿੱਸਾ ਕਰ। ਬਾਕੀ ਦੀਆਂ ਗੱਲਾਂ ਨੂੰ ਚੱਲਿਆ। ਇਸ ਕਰਕੇ ਬਹੁਤ ਸ੍ਰੇਸ਼ਟ ਬੁੱਧੀਵਾਨ ਹੈ ਦਾਰਾ ਸਕੋਪ ਇਸ ਬਾਰੇ ਬੋਲ ਕੇ।
ਪ੍ਰਸ਼ੋ ਪਨਹਿਰ ਪਾਠ ਮੁਖ ਠਾਣਾ,
ਪ੍ਰਾਤ ਉੱਠੇ ਪਰ ਸੋਚ ਸੁਣਾਣਾ, ਪ੍ਰਸ਼ੋ ਪਨਹਿਰ ਪਾਠ ਮੁਖ ਠਾਣਾ। ਉਹਨਾਂ ਦੇ ਵਿੱਚ ਇੱਕੋ ਹੀ ਹੈ, ਬ੍ਰਹਮ ਵਿਚਾਰ ਹੈ। ਕਬੀਰ ਸਾਹਿਬ ਦਾ ਸ਼ਬਦ ਹੈ ਨਾ, ਲੋਕ ਜਾਣੇ ਇਹ ਗੀਤ ਹੈ, ਲੋਕਾਂ ਨੇ ਇਹਨੂੰ ਸੰਗੀਤ ਸਮਝ ਕੇ ਉਸ ਤਰ੍ਹਾਂ ਗਹਿਣ ਕਰਨਾ ਸ਼ੁਰੂ ਕੀਤਾ, ਪਰ ਹੈ ਕਿ ਕਬੀਰ ਸਾਹਿਬ ਕਹਿੰਦੇ ਇਹਦਾ ਨਾਲ ਪ੍ਰੀਚਾ ਵੀ ਲੋਕ ਹੈ। ਕਹਿੰਦੇ ਜਿਹਨੂੰ ਕੇਵਲ ਤੁਸੀਂ ਇਹ ਗੀਤ ਸਮਝ ਲਿਆ, ਇਹ ਗੀਤ ਨਹੀਂ ਹੈ, ਲੋਕ ਜਾਣੇ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਆਤਮਾ ਪਰਮਾਤਮਾ ਦੇ ਮੇਲ ਦੀ ਇੱਕ ਗਾਥਾ ਹੈ, ਉਹ ਜਿਹੜੀਆਂ ਚਾਰ ਲਾਵਾਂ ਉਹਨਾਂ ਚ ਹੋਰ ਕੀ ਵਾਰ, ਚਾਰ ਲਾਵਾਂ ਦੇ ਵਿੱਚ ਜੀਵ ਔਰ ਈਸ਼ ਦੀ ਏਕਤਾ ਦੇ ਚਾਰ ਸ਼ਬਦ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੇ। ਆਤਮਾ ਨੂੰ ਉਸ ਤਰ੍ਹਾਂ ਪ੍ਰਮਾਣ ਦਿੱਤਾ, ਔਰਤ ਦੀ ਨਿਆਈ, ਪਤਨੀ ਦੀ ਨਿਆਈ ਆਤਮਾ, ਪਤੀ ਦੀ ਨਿਆਈ ਪਰਮਾਤਮਾ, ਚਾਰ ਅਵਸਥਾ ਦਾ ਕਥਨ ਹੈ ਉਹਦੇ ਵਿੱਚ। ਸਾਰੀ ਜ਼ਿੰਦਗੀ ਚਾਰੇ ਲਾਮਾਂ ਦਾ ਪ੍ਰਯੋਗ ਇਸ ਲਈ ਤਾਂ ਕੀਤਾ ਕਿ ਬੱਚਿਆਂ ਦੇ ਵਿਆਹ ਹੋਵੇ, ਇਸ ਹੱਦ ਤੋਂ ਅੱਗੇ ਅਸੀਂ ਗਏ ਕਦੇ ਲਾਮਾਂ ਦੀ ਕਥਾ ਕਦੇ ਨਹੀਂ ਸੁਣੀ ਵੀ ਤਾਂ ਭਾਵ ਕੀ ਹੈ, ਕਿਹੜੀ ਅਵਸਥਾ ਕਿਹੜੀ ਲਾਮ ਦੇ ਵਿੱਚ ਹੈ, ਕਿਹੜੀ ਅਵਸਥਾ ਤੋਂ ਦੂਸਰੀ ਅਵਸਥਾ ਹੋ ਗਈ ਹੈ। ਇਹ ਗੁਰੂ ਰਾਮਦਾਸ ਨੇ ਲਾਮਾਂ ਦੇ ਉਸ ਮਹਾਨ ਸਿਧਾਂਤ ਵਿੱਚ ਗੋਚਰ ਕੀਤਾ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਅੱਖਰ ਅੱਖਰ ਦੇ ਵਿੱਚ ਨਾਮ ਤੇ ਗਿਆਨ ਦੋਨਾਂ ਨੂੰ ਐਸਾ ਇਕੱਠਾ ਕਰਕੇ ਗੁੰਨਿਆ, ਐਸਾ ਸਮਿਲਿਤ ਕੀਤਾ ਦੋਨਾਂ ਨੂੰ, ਕਿ ਨਾਮ ਔਰ ਗਿਆਨ ਦੋਨਾਂ ਨੂੰ ਐਸਾ ਮਿਲਾ ਦਿੱਤਾ, ਗਿਆਨ ਤੋਂ ਨਾਮ ਪਰੇ ਵੀ ਨਾਮ ਤੋਂ ਗਿਆਨ ਪਰੇ। ਸਿਮਰਨ ਕਰਦਿਆਂ ਕਰਦਿਆਂ ਇੱਕ ਸਮਾਂ ਐਸਾ ਆਏਗਾ ਜਦੋਂ ਆਤਮਿਕ ਗਿਆਨ ਅੰਦਰ ਤੋਂ ਗਿਆਨ ਦਾ ਫੁਆਰਾ ਫੁੱਟੇਗਾ, ਬਾਹਰ ਤੋਂ ਨਹੀਂ ਅੰਦਰ ਤੋਂ ਗਿਆਨ ਪੈਦਾ ਹੋਏਗਾ। ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਆ, ਤੂੰ ਹੈ ਕੌਣ, ਕਿੱਥੋਂ ਹੈ ਤੇਰਾ ਸਰੂਪ ਕੀ। ਅਗਿਆਨ ਕਰਕੇ ਆਪਾਂ ਇਹ ਸਮਝਦੇ ਹਾਂ ਸ਼ੀਸ਼ੇ ਦੇ ਵਿੱਚ ਆਪਣਾ ਪ੍ਰਤੀਬਿੰਬ ਵੇਖ ਕੇ, ਆਪਣੀ ਸ਼ਕਲ ਵੇਖ ਕੇ ਇਹ ਲੱਗਦਾ ਵੀ ਆਹ ਮੇਰਾ ਸਰੂਪ, ਇਹ ਮੇਰੀ ਸ਼ਕਲ ਹੈ, ਕਹਿੰਦੇ ਵੀ ਆਹ ਮੇਰੀ ਸ਼ਕਲ। ਪਰ ਸਤਿਸੰਗ ਜੀ ਇਹਨੂੰ ਵਿਚਾਰ ਕੇ ਦੇਖੋ, ਇਹ ਪੰਜਾਂ ਤੱਤਾਂ ਦੀ ਬਣਾਈ ਹੋਈ ਸ਼ਕਲ ਹੈ, ਇਹ ਪੰਜੇ ਤੱਤਾਂ ਦਾ ਇਕੱਠ ਹੈ। ਅਬ ਤੇਜ ਮੈਂ ਪ੍ਰਿਥਵੀ ਆਕਾਸ਼ਾ, ਇਹ ਪੰਜੇ ਤਨ ਪੰਜ ਤੱਤ ਉਹ ਤਨ ਰਚੇ ਹੋ, ਇਹ ਉਹਨਾਂ ਦਾ ਰਚਿਆ ਹਰ ਤੱਤਾਂ ਨੇ ਜੀਵਨ ਹੋ, ਪਰਮਾਤਮਾ ਦੇ ਹੁਕਮ ਵਿੱਚ ਕੁਝ ਸਮੇਂ ਲਈ ਇਕੱਠੇ ਹੋ ਕੇ ਇਹ ਜੀਵ ਆਤਮਾ ਦੀ ਸਹੂਲਤ ਲਈ ਇਹ ਚਮੜੇ ਦਾ ਮਕਾਨ ਜਿਹਦੇ ਚ ਪੰਜੇ ਤੱਤ ਇੱਕ ਦੂਜੇ ਦੇ ਵਿਰੋਧੀ ਪਰ ਰੱਬ ਦੇ ਹੁਕਮ ਵਿੱਚ ਇੱਕ ਥਾਂ ਤੇ ਇਕੱਠੇ ਹੋ ਕੇ ਕੰਮ ਕਰਦੇ। ਪਰ ਸਮਾਂ ਆਉਣ ਤੋਂ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਬਰ ਤੇ, ਉਹ ਰੋਣ ਵਾਲਿਆ ਕਿਹਨੂੰ ਰੋ ਰਿਹਾ, ਉਹ ਤਾਂ ਆਪਣੇ ਮੂਲ ਵਿੱਚ ਚਲੇ ਗਏ, ਮਿੱਟੀ ਦਾ ਇਸ ਸਰੀਰ ਵਿੱਚ ਜਿੰਨਾ ਹਿੱਸਾ ਸੀ ਵੱਧ ਹਿੱਸਾ ਮਿੱਟੀ ਦਾ ਸੀ, ਮਾਟੀ ਮਾਟੀ ਹੋਈ ਕਿ ਮਿੱਟੀ ਮਿੱਟੀ ਵਿੱਚ ਮਿਲ ਗਈ? ਕੌਣ ਹੁਆ ਰੇ, ਕੌਣ ਹੁਆ? ਬ੍ਰਹਮ ਗਿਆਨੀ ਵੀ ਕਰੋ ਵਿਚਾਰਾ, ਕੋਈ ਵਿਚਾਰ ਤਾਂ ਕਰਕੇ ਦੇਖੋ ਮਹਾਰਾਜ, ਇਹ ਤੋ ਚਲਤ ਪਿਆ, ਇਹ ਤਾਂ ਇੱਕ ਕੌਤਕ ਹੋਇਆ, ਤਤ ਇਕੱਠੇ ਹੋਏ ਵੀ ਖੁਦ ਵੀ ਤਤ ਖਿੜ ਗਏ, ਇਹ ਵੀ ਇੱਕ ਕੌਤਕ ਹੈ। ਨਾ ਕੋ ਹੁਆ ਨਾ ਮਰਨੇ ਜੋ, ਕੈਸੀ ਕਹਿਰੀ ਗੱਲ ਹੈ ਵੀ ਨਾ ਕਦੇ ਕੋਈ ਮਰਿਆ ਹੈ, ਨਾ ਮਰਨ ਦੇ ਲਾਇਕ ਹੈ, ਮਰੇਗਾ ਹੀ ਨਹੀਂ ਕਦੇ। ਸਪਸ਼ਟ ਹੈ ਕਿ ਮਰਨ ਹਾਰ ਕੇ ਜੀਅਰਾ ਨਾ ਹੈ, ਨਹੀਂ ਹੈ ਮਰੇ। ਸੋ ਇਸ ਕਰਕੇ ਇਹ ਗਿਆਨ ਦੀ ਵਿਚਾਰ ਦਾ ਪਾਠ ਕਰਦਾ ਰੋਜ਼ ਦਾਰਾ ਸਕੋ ਨਿਤ, ਇਹਨੂੰ ਸਿਮਰਤੀ ਚ ਲਿਆਉਂਦਾ ਹੈ। ਇਹ ਵਿਦਾਂਤ ਚਿੰਤਨ ਕਹਿੰਦੇ ਨੇ ਇਸਨੂੰ। ਵਿਦਾਂਤ ਵਿੱਚ ਕੀ ਹੈ, ਕਈ ਵਾਰੀ ਅਗਿਆਨ ਦੇ ਕਾਰਨ ਬੇਸਮਝੀ ਵਿੱਚ ਵਿਦਾਂਤ ਨੂੰ ਐਸਾ ਲੱਗਦਾ ਹੈ। ਮੈਂ ਇੱਕ ਵਾਰੀ ਸੁਣਿਆ ਸੀ ਕਿਸੇ ਗੁਰਮੁਖ ਦੀ ਰਚਨਾ ਤੋਂ, ਉਹ ਕਹਿੰਦੇ ਜੀ ਵਿਦਾਂਤ ਨਾਲ ਸਿੱਖਾਂ ਦਾ ਕੀ ਵਾਸਤਾ? ਮੈਂ ਕਿਹਾ ਭਾਈ ਸਾਹਿਬ ਵਾਸਤਾ ਤਾਂ ਮੈਂ ਬਾਅਦ 'ਚ ਦੱਸੂੰਗੀ, ਵੀ ਮੈਨੂੰ ਐਂ ਦੱਸ ਜਿਹੜੀ ਗੱਲ ਮੈਂ ਕਹੀ ਹੈ ਇਹਦੇ ਅਰਥ ਦਾ ਪਤਾ ਦੇ। ਕੀ ਕਹਿ ਦਿੱਤਾ ਤੂੰ? ਮੈਨੂੰ ਤਾਂ ਐਂ ਲੱਗਦਾ ਵੀ ਇੰਨੀ ਬੇਸਮਝੀ ਵਿੱਚ ਐਸਾ ਸ਼ਬਦ ਕਹਿ ਦਿੱਤਾ ਜਿਹਦੇ ਅਰਥਾਂ ਦਾ ਹੀ ਪਤਾ ਨਹੀਂ ਤੈਨੂੰ। ਕਹਿੰਦਾ ਜੀ ਮਤਲਬ, ਮੈਂ ਕਿਹਾ ਬੜਾ ਸਿੱਧਾ ਮਤਲਬ ਹੈ, ਵਿਦਾਂਤ ਦਾ ਅਰਥ ਹੈ ਗਿਆਨ, ਆਤਮਿਕ ਗਿਆਨ ਜਿਹੜਾ ਉਹ ਵਿਦਾਂਤ ਹੈ। ਵਿਦਾਂਤ ਦਾ ਮਤਲਬ ਜੀਵ ਈਸ਼ ਦੀ ਏਕਤਾ ਦੇ ਮਿਲਾਪ ਦਾ ਗਿਆਨ, ਇਹਦਾ ਮਤਲਬ ਇਹ ਹੈ ਵੀ ਗਿਆਨ ਦੇ ਨਾਲ ਸਿੱਖਾਂ ਦਾ ਕੀ ਵਾਸਤਾ? ਆਰਥ ਬਣਦਾ ਕੀ ਸਿੱਖਾਂ ਦੀ ਵਡਿਆਈ ਕਰ ਰਿਹਾ ਤੂੰ, ਸਿੱਖਾਂ ਨੂੰ ਅਗਿਆਨੀ ਸਾਬਤ ਕਰ ਰਿਹਾ? ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੈਂਕੜੇ ਸ਼ਬਦਾਂ ਚ, ਹਜ਼ਾਰਾਂ ਸ਼ਬਦਾਂ ਚ ਵਿਦਾਂਤ ਮਿਲੇਗਾ। ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਸਮਾਈ, ਸਾਰਾ ਵਿਦਾਂਤ ਹੈ, ਵਿਦਾਂਤ ਨੂੰ ਸਮਝੀ। ਸੋ ਇਸ ਕਰਕੇ ਸਾਸ ਜੀ ਉਹ ਵਿਦਾਂਤ ਦਾ ਜੀਵ ਇਸ ਦੀ ਏਕਤਾ ਦਾ ਚਿੰਤਨ ਕਰਦਾ ਦਾਰਾ ਸੁਖੋ ਉਪਨਿਸ਼ਦਾਂ ਦਾ ਪਾਠ ਕੀਤਾ ਹੈ।
ਸਕਲ ਨਿਯਮ ਕਰਕੇ ਨਿਤ ਕੇ,
ਸਕਲ ਸਾਰਾ ਜਿਹੜਾ ਨਿਤ ਨੇ ਤੇ ਉਹ ਨੇਮ ਨਿਭਾ ਕੇ, ਨਿਤ ਦਾ ਨਿਯਮ ਸੀ ਇਸ ਤਰ੍ਹਾਂ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਬ੍ਰਹਮ ਚਿੰਤਨ ਕਰਨਾ। ਔਰ ਅੰਮ੍ਰਿਤ ਵੇਲਾ ਖਾਸ ਕਰਕੇ ਇਸ ਅਭਿਆਸ ਲਈ ਵਿਸ਼ੇਸ਼ ਗਿਣਿਆ ਗਿਆ। ਕਿਤਨੀ ਬੇਚੈਨੀ ਹੋਵੇ ਉਸ ਬੇਚੈਨੀ ਦਾ ਇੱਕ ਬੜਾ ਸੌਖਾ ਸਾਧਨ ਪਰਮਾਰਥੀ ਦੁਨੀਆਂ ਵਿੱਚ ਐਸਾ ਮੰਨਿਆ ਗਿਆ ਹੈ ਕਿ ਜਿਹੜੇ ਵੀ ਧਰਮ ਦਾ ਬੰਦਾ ਹੈ, ਕੋਈ ਧਰਮ ਹੈ ਚਾਹੇ ਮਨੁੱਖ, ਔਰ ਜਿਹੜਾ ਵੀ ਪਰਮਾਤਮਾ ਦਾ ਨਾਮ ਉਹ ਆਪਣੇ ਧਰਮ ਅਨੁਸਾਰ ਲੈ ਰਿਹਾ, ਇਹਦਾ ਵੀ ਕੋਈ ਵਾਸਤਾ ਨਹੀਂ, ਉਹੀ ਦੇਵੇ। ਪਰ ਇੱਕ ਸਾਧਨ ਸਾਰੇ ਧਰਮਾਂ ਦੇ ਮਨੁੱਖਾਂ ਦਾ ਇਕੱਠਾ ਕਰ ਦਿੱਤਾ ਵੀ ਅੰਮ੍ਰਿਤ ਵੇਲਾ ਹੋਵੇ ਤੇ ਨਾਮ ਅਭਿਆਸੀ ਜਿਹੜਾ ਵੀ ਪਰਮਾਤਮਾ ਦਾ ਨਾਮ ਦਾ ਚਿੰਤਨ ਕਰਦਾ, ਜਿਵੇਂ ਅਸੀਂ ਗੁਰਮੰਤਰ ਦਾ ਅਭਿਆਸ ਵਾਹਿਗੁਰੂ 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 ਦਾ ਕਰਦੇ, ਕੋਈ ਰਾਮ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਬੋਲਦਾ ਰਾਮ ਰਾਮ, ਕੋਈ ਖੁਦਾਏ, ਇਹਦੇ ਤਾਂ ਕੋਈ ਫਰਕ ਨਹੀਂ। ਵੀ ਸਾਹ ਨੂੰ ਬਹੁਤ ਸਾਰਾ ਲੰਮਾ ਕਰਨਾ, ਵਾਹਿਗੁਰੂ 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 ਕਹਿੰਦੇ ਸਾਹ ਲੰਮਾ ਕਰੀ ਜਾਣਾ ਤੇ ਸੁਰਤ ਦੇ ਨਾਲ ਜਾਪ ਕਰਨਾ ਕਿ ਜੀਵ ਨੂੰ ਕੁਝ ਸਮੇਂ ਤੋਂ ਬਾਅਦ ਤਾਲਾ ਲਾ ਦੇਣਾ ਵੀ ਤੇਰਾ ਕੰਮ ਪੂਰਨ ਹੋ ਗਿਆ। ਉਸ ਤੋਂ ਬਾਅਦ ਸੁਰਤ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਜਿਹੜਾ ਰਸਨਾ ਕਹਿੰਦੀ ਸੀ ਇਹ ਮਨ ਦੀ ਜੀਭ ਬੋਲਣ ਲੱਗ ਜਾਏ। ਅਸਲ ਦੇ ਵਿੱਚ ਤਨ ਦੀ ਜੀਭ ਮਨ ਦੀ ਜੀਭ ਖੋਲਣ ਵਾਸਤੇ ਹੀ ਹੈ। ਜਦੋਂ ਤਨ ਦੀ ਜੀਭ ਦੇ ਨਾਲ ਮਨ ਦੀ ਜੀਭ ਦਾ ਤਾਲਾ ਖੁੱਲ ਗਿਆ, ਜਦੋਂ ਨਾਮ ਮਨ ਦੀ ਜੀਭ ਨਾਲ ਜਪਣ ਲੱਗ ਪਿਆ, ਫਿਰ ਤੈਨੂੰ ਤਨ ਦੀ ਜੀਭ ਨਾਲ ਜਪਣ ਦੀ ਲੋੜ ਨਹੀਂ ਪਈ, ਤੇਰੀ ਅਵਸਥਾ ਬਦਲ ਗਈ। ਔਰ ਜਦੋਂ ਉਹਨੂੰ ਕਹਿੰਦੇ ਸੁਰਤ ਦੇ ਵਿੱਚ ਜਾਪ, ਜਦੋਂ ਤੇਰਾ ਜਾਪ ਸੁਰਤ ਵਿੱਚ ਚਲਾ ਗਿਆ, ਪਹਿਲਾਂ ਰਸਨਾ ਤੋਂ ਸ਼ੁਰੂ ਹੋਈ। ਇਹ 10 ਅਵਸਥਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾਮ ਅਭਿਆਸੀ ਦੀਆਂ ਲਿਖੀਆਂ। ਤੇ ਜਿਸ ਵੇਲੇ ਸੁਰਤ ਦੇ ਨਾਲ ਸੰਕਲਪ ਦੇ ਨਾਲ ਜਿਹੜਾ ਮਨ ਤਨ ਨੂੰ ਛੱਡ ਕੇ ਦੌੜ ਕੇ ਹਜ਼ਾਰਾਂ ਲੱਖਾਂ ਗੋਹਾਂ ਤੇ ਚਲਾ ਜਾਂਦਾ ਹੈ, ਜਿਹੜਾ ਜੀਵ ਦੇ ਨਾਮ ਜਪਦੇ ਜਪਦਿਆਂ ਵੀ ਕਿਤੇ ਬਾਹਰ ਨਿਕਲ ਜਾਂਦਾ ਹੈ, ਜਦੋਂ ਉਸ ਨੂੰ ਫੜ ਕੇ ਉਹਨੂੰ ਨਾਮ ਜਪਾਉਣਾ ਸ਼ੁਰੂ ਕੀਤਾ। ਜਿਵੇਂ ਬੱਚਾ ਗੁਰਸਿੱਖ ਮਾਂ ਪਿਓ ਨੂੰ ਕਹਿੰਦੇ ਬੇਟਾ ਬੈਠ ਮੇਰੇ ਕੋਲ ਬੈਠ ਕੇ ਨਾਮ ਜਪ, ਆਪਾਂ ਇਕੱਠੇ ਬੈਠ ਕੇ ਨਾਮ ਜਪਦੇ ਹਾਂ, ਤੇ ਬੱਚਾ ਸ਼ਰਾਰਤੀ ਆ, ਉਹ ਮਾਤਾ ਪਿਤਾ ਨਾਮ ਜਪਦੇ ਉਹ ਦੌੜ ਕੇ ਪਰੇ ਚਲਾ ਜਾਂਦਾ, ਉਹ ਮਾਂ ਪਿਓ ਫਿਰ ਫੜ ਕੇ ਲੈ ਕੇ ਆਉਂਦੇ, ਨਹੀਂ ਬੱਚਾ ਬੈਠ ਮੇਰੇ ਕੋਲ, ਹੌਲੀ ਹੌਲੀ ਬੱਚਾ ਟੇਕ ਕੇ ਬੈਠਣ ਲੱਗ ਜਾਂਦਾ। ਇਸੇ ਤਰ੍ਹਾਂ ਤਨ ਬਜ਼ੁਰਗ ਹੈ ਤੇ ਮਨ ਬੱਚੇ ਦੀ, ਮਨ ਰਾਜਾ ਬਾਲਕ ਨਗਰੀ ਕਾਚੀ, ਇਹ ਬਾਲਕ ਹੈ, ਇਹ ਦੌੜਦਾ ਹੈ, ਇਹਨੂੰ ਫੜ ਕੇ ਲਿਆਉਣਾ, ਫੜ ਕੇ ਲਿਆਉਣ ਵਾਲੀ ਸ਼ਕਤੀ ਵੀ ਤੇਰੇ ਅੰਦਰ ਹੈ ਔਰ ਭੱਜਣ ਵਾਲੀ ਸ਼ਕਤੀ ਵੀ ਅੰਦਰੋਂ ਹੀ ਹੈ, ਇਹ ਅੰਦਰ ਦਾ ਯੁੱਧ ਹੈ। ਗਿਆ ਦੌੜ ਕੇ ਫਿਰ ਫੜ ਲਿਆਂਦਾ ਵਿਚਾਰ ਸ਼ਕਤੀ ਨਾਲ, ਫਿਰ ਚਲਾ ਗਿਆ, ਫਿਰ ਹੋਰ ਅਭਿਆਸ ਨੂੰ ਕਹਿੰਦੇ ਇਹੀ ਤਾਂ ਅਭਿਆਸ, ਜਾਂਦੇ ਹੋਏ ਨੂੰ ਦੌੜਦੇ ਹੋਏ ਨੂੰ ਫੜਨਾ ਤੇ ਫੜੇ ਹੋਏ ਨੇ ਫਿਰ ਨਿਕਲ ਜਾਣਾ, ਤੇ ਐਸਾ ਹੀ ਨੂੰ ਅਭਿਆਸ ਕਹਿੰਦੇ। ਨਾਮ ਦਾ ਪੁਨਾ ਪੁਨਾ ਅਭਿਆਸ ਕਰਦੇ ਆ ਕਰਦੇ ਆ, ਜਦੋਂ ਸਾਹ ਲੰਮਾ ਕਰਦੇ ਜਾਓਗੇ ਤੇ ਉਨਾ ਸਾਹ ਲੰਮਾ ਕਰ ਲੈਣਾ ਜਿੰਨੇ ਜਿੰਨੇ ਸਾਹ ਦੇ ਨਾਲ ਤਨ ਬਹੁਤਾ ਔਖਾ ਨਾ ਹੋਵੇ, ਉਦੋਂ ਬਾਅਦ ਫਿਰ ਸਾਹ ਲੈ ਲੈਣਾ। ਸਾਹ ਦੇ ਲੈਂਦਿਆਂ ਨੂੰ ਵੀ ਇਹਦੀ ਲਵਾਈ ਵਧਾਉਣੀ ਤੇ ਛੱਡਦਿਆਂ ਦੀ ਵੀ ਲਵਾਈ ਵਧਾਉਣੀ ਉਸੇ ਤਰ੍ਹਾਂ, ਤੇ ਅੰਦਰ ਨੂੰ ਸਵਾਸ ਜਾਂਦਿਆਂ ਵੀ ਵਾਹਿਗੁਰੂ 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 ਜਿਹਨੇ 10 ਵਾਰ 20 ਵਾਰ 25 ਵਾਰ ਜਿੰਨਾ ਕਰ ਸਕਦੇ ਸੌਖੇ ਤਰੀਕੇ ਨਾਲ ਕਰਦੇ ਜਾਓ। ਜਦੋਂ ਇਹ ਸਵਾਸ ਲੰਮਾ ਹੋ ਜਾਏਗਾ ਇਹਦੇ 2 ਲਾਭ ਪ੍ਰਤੱਖ ਰੂਪ ਦੇ ਵਿੱਚ ਮਿਲਣਗੇ ਆਪੇ, ਉਹ ਕੀ ਹੈ, ਇੱਕ ਤਾਂ ਸਰੀਰ ਨੂੰ ਪੂਰੀ ਆਕਸੀਜਨ ਜਿਹੜੀ ਅਸੀਂ ਅੱਧੀ ਕੁ ਆਕਸੀਜਨ ਲੈਂਦੇ ਹਾਂ ਪੇਟ 'ਚ, ਅੱਧਾ ਕੁ ਸਾਹ ਲੈਂਦੇ ਹਾਂ, ਪੂਰਾ ਸਾਹ ਤਾਂ ਲੈਂਦਾ ਕੋਈ ਕੋਈ ਹੈ, ਪੂਰਾ ਭਰ ਕੇ ਤਾਂ ਸਾਹ ਲੈਂਦੇ, ਅੱਧੇ ਸਾਹ ਨਾਲ ਕੰਮ ਚੱਲ ਰਿਹਾ ਹੈ ਜ਼ਿੰਦਗੀ, ਉਹਦੇ ਸਾਹ ਨਾਲ ਚੱਲ ਰਹੀ ਹੈ ਸਾਡੀ। ਜੇ ਕੁਝ ਸਮਾਂ ਪੂਰਾ ਸਾਹ ਲੈਣ ਅਸੀਂ ਸਿੱਖ ਜਾਈਏ, ਜਦੋਂ ਪੂਰਾ ਸਾਹ ਲਵਾਂਗੇ ਪੂਰੀ ਆਕਸੀਜਨ ਅੰਦਰ ਚਲੇਗੀ, ਨਾੜ ਨਾੜ ਵਿੱਚ ਮਿਲ ਗਈ, ਤੇ ਇਹਦੇ ਨਾਲ ਦਿਮਾਗੀ ਸ਼ਾਂਤੀ ਘਬਰਾਹਟ ਦੂਰ ਹੋ ਜਾਂਦੀ ਹੈ ਤੇ ਮਨ ਨੂੰ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ। ਇੱਕ ਤਾਂ ਪ੍ਰਤੱਖ ਇਹ ਫਲ ਹੋ ਗਿਆ, ਦੂਸਰਾ ਮਨ ਧਾਵਦਾ ਹੋਇਆ ਬੜਾ ਜਲਦੀ ਦੌੜਨ ਤੋਂ ਮਨ ਕਰ ਬੈਠੋ ਵਿਸਰਾਮ, ਧਾਵਤ ਤੇ ਛੁੱਟਿਓ ਛੁੱਟ ਗਿਆ, ਕਰ ਬੈਠੋ ਵਿਸਰਾਮ, ਮਨ ਧਾਵਤ ਤੇ ਛੁੱਟਿਓ, ਦੌੜਨਾ ਛੱਡ ਕੇ ਵਿਸਰਾਮ ਕਰਨਾ ਸਿੱਖ ਲਿਆ ਸੀ, ਪਰ ਐਸਾ ਹੋਏ ਤਾਂ ਅਭਿਆਸ ਕਰਨਾ, ਕਿਸੇ ਨੇ ਬਣਿਆ ਬਣਿਆ ਅਭਿਆਸ ਅੱਜ ਤੱਕ ਦਿੱਤਾ ਨਹੀਂ ਨਾ ਕੋਈ ਦਏਗਾ। ਕਥਾ ਦੇ ਵਿੱਚ ਕੇਵਲ ਇਹ ਬਾਤ ਦੱਸੀ ਜਾਏਗੀ, ਕਰਨਾ ਤਾਂ ਖੁਦ ਨੂੰ ਹੋਏਗਾ, ਭੁੱਖ ਲੱਗੀ ਤੋ ਰੋਟੀ ਗਵਾਂਢੀ ਖਾਵੇ, ਇਹ ਤਾਂ ਕਦੇ ਹੋ ਨਹੀਂ ਸਕਦਾ ਵੀ ਰੋਟੀ ਦੂਸਰੇ ਖਾਧੀ ਪੇਟ ਕਿਸੇ ਦਾ ਭਰ ਗਿਆ, ਇਹ ਕੌਣ ਕਹੇਗਾ ਇਸ ਨੂੰ ਅਕਲਬੰਦੀ ਦੀ ਬਾਤ। ਬਿਮਾਰ ਕੋਈ ਆ ਟੀਕਾ ਕਿਸੇ ਨੇ ਲਵਾ ਲਿਆ, ਕੌਣ ਕਹੇਗਾ ਵੀ ਤੰਦਰੁਸਤ ਹੋ ਜਾਏਗਾ। ਇਸ ਕਰਕੇ ਖੁਦ ਨੂੰ ਅਭਿਆਸ ਕਰਨਾ ਪਏ ਤੇ ਅੰਮ੍ਰਿਤ ਵੇਲੇ ਕੁਝ ਸਮਾਂ ਐਸਾ ਨਿਕਾਲੋ ਆਪਣੀ 24 ਘੰਟਿਆਂ ਦੇ ਵਿੱਚ, ਜਿਸ ਵੇਲੇ ਸਾਰੇ ਧੰਦੇ ਜਾਲਾਂ ਨੂੰ ਛੱਡ ਕੇ ਅਸਲ ਵਿੱਚ ਕੁਝ ਸਮਾਂ ਸੰਸਾਰ ਤੋਂ ਪਰਿਵਾਰ ਤੋਂ ਆਪਣੀ ਦੇਹ ਤੋਂ ਟੁੱਟਣ ਦਾ ਨਿਸ਼ਚਿਤ ਕਰੋ ਵੀ ਕੁਝ ਸਮੇਂ ਲਈ ਮੈਂ ਸਰੀਰ ਤੋਂ ਵੀ ਟੁੱਟ ਗਿਆ, ਸਰੀਰ ਦੇ ਸੰਬੰਧੀਆਂ ਤੋਂ ਟੁੱਟ ਗਿਆ, ਸੰਸਾਰ ਦੇ ਪਦਾਰਥਾਂ ਤੋਂ ਟੁੱਟ ਗਿਆ, ਤੇ ਉਸ ਵੇਲੇ ਇੱਧਰੋਂ ਟੁੱਟਿਆ ਤੇ ਉੱਧਰ ਜੁੜਦੇ ਜਾਵੇ। ਸਾਡੀ ਮੁਸ਼ਕਿਲ ਕਿੱਥੇ ਖੜੀ ਹੈ, ਅਸੀਂ ਸੰਸਾਰ ਤੋਂ ਟੁੱਟਣਾ ਨਹੀਂ ਚਾਹੁੰਦੇ ਤੇ ਰੱਬ ਨਾਲ ਜੁੜਨਾ ਚਾਹੁੰਦੇ ਤੇ ਕਲੇਸ਼ ਸਾਰੀ ਜ਼ਿੰਦਗੀ ਦਾ ਛੱਡਿਆ ਹੋਵੇ। ਜਿੰਨੇ ਜੁੜੇ ਨੇ ਜਿੰਨੇ ਕਾਮਯਾਬ ਹੋਏ ਨੇ ਉਹ ਹੋਈ ਇਸ ਕਰਕੇ ਨੇ ਵੀ ਸੰਸਾਰ ਤੋਂ ਟੁੱਟੇ ਤੇ ਰੱਬ ਨਾਲ ਜੁੜੇ। ਜਲਨ ਜੱਟ ਹੋਇਆ ਮੱਝ ਦੇ ਲੱਗ, ਬੜਾ ਕਰਨੀ ਵਾਲਾ ਉੱਚ ਕੋਟੀ ਦਾ ਸੰਤ ਹੋਇਆ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਖਿਆਰਥੀ ਹੋਇਆ, ਭਾਰਤ ਦਾ ਮਿਲਾਪ ਹੋਇਆ। ਪਰ ਅਫਸੋਸ ਹੈ ਕਿ ਜਲਨ ਦਾ ਜੀਵਨ ਲੈਣ ਵਾਲਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਾਰਤਾ ਜਲਨ ਦੇ ਨਾਲ ਮਿਲਣੀ ਤੇ ਇਸ ਗੱਲ ਨੂੰ ਪਤਾ ਨਹੀਂ ਈਰਖਾ ਵਸ ਹੋ ਕੇ ਜਾਂ ਅਗਿਆਨ ਵਸ ਹੋ ਕੇ ਜਲਨ ਦੇ ਜੀਵਨ 'ਚ ਗੁਰੂ ਹਰਗੋਬਿੰਦ ਸਾਹਿਬ ਦਾ ਮਿਲਾਪ ਦੀ ਬਾਤ ਜਿਹੜੇ ਨੇ ਲੇਖਕ ਨੇ ਉਹਨਾਂ ਦਾ ਜੀਵਨ ਲਿਖਿਆ ਲਿਖੀ ਨਹੀਂ, ਪਰ ਗੁਰਪ੍ਰਤਾਪ ਸਿੰਘ ਗ੍ਰੰਥ ਦੇ ਅੰਦਰ ਅਹੋ ਜਲਨ 6ਵੇਂ ਪਾਤਸ਼ਾਹ ਕਹਿੰਦੇ, ਅਹੋ ਜਲਨ ਤੂੰ ਸੰਤ ਮਹਾਨਾ, ਤੂੰ ਸਾਧ ਮਹਾਨਾ, ਸਾਧ ਤੂੰ ਬੜਾ ਉੱਤਮ ਸਾਧ ਹੈ। ਬਜਟ ਬਣਾ ਸਕਦੇ ਜਲਣ ਆਉਂਦਾ ਹੈ, ਇੱਕ ਦਿਨ ਜਲਣ ਆਪਣੇ ਜ਼ਿਮੀਦਾਰਾ ਕੰਮ ਕਰਦਾ ਹੈ ਤੇ ਪੌਦ ਬੀਜੀ ਹੋਈ ਹੈ ਪਨੀਰੀ, ਜਿਹਨੂੰ ਕਿਸੇ ਇਲਾਕੇ ਵਿੱਚ ਪਨੀਰੀ ਕਹਿੰਦੇ ਆ, ਕਿਤੇ ਪੌਦ ਕਹਿੰਦੇ ਆ, ਕਈ ਕਈ ਨਾਮ ਚੱਲਦੇ ਪੰਜਾਬ ਵਿੱਚ, ਉਹ ਗੰਢਿਆਂ ਦੀ ਪਨੀਰੀ ਪੌਦ ਤਿਆਰ ਹੋਈ ਹੈ ਤੇ ਜਲਣ ਦੀ ਗੰਢੇ ਲਾ ਲਏ। ਆਮ ਕਰਕੇ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਇਹਦੀ ਗੰਢਿਆਂ ਦੀ ਖੇਤੀ ਹੈ ਵੀ ਉਹਨਾਂ ਕੁ ਆਪਣੀ ਸਬਜ਼ੀ ਭਾਜੀ ਲਈ ਆਪਣੇ ਬੀਜ ਲਓ। ਤਾਂ ਇੱਕ ਪ੍ਰੇਮੀ ਆਇਆ ਤੇ ਆ ਕੇ ਜਲਣ ਜੀ ਨੂੰ ਨਮਸਕਾਰ ਕੀਤੀ, ਖੜ ਗਿਆ ਤੇ ਜਲਣ ਆਪਣਾ ਕੰਮ ਕਰਦਾ ਪਿਆ। ਉਹਨੇ ਕਿਹਾ ਮਹਾਤਮਾ ਜੀ ਮੈਂ ਕੁਝ ਉਪਦੇਸ਼ ਲੈਣ ਲਈ ਆਇਆ ਤੇ ਤੁਸੀਂ ਕੰਮ ਤੇ ਵਿਹਲੇ ਨਹੀਂ ਹੋ ਵੀ ਉਪਦੇਸ਼ ਤਾਂ ਵਿਹਲੇ ਹੋ ਕੇ ਦਾ ਕਹਿੰਦਾ ਤੈਨੂੰ ਕੌਣ ਕਹਿੰਦਾ ਵੀ ਵਿਹਲੇ ਹੋ ਕੇ ਵਿਦੇਸ਼ ਦੇ ਹੋ ਸਕਦਾ, ਕੰਮ ਕਰਦੇ ਵੀ ਹੋ ਸਕਦਾ, ਤੂੰ ਆਪਣਾ ਪ੍ਰਸ਼ਨ ਕਰ ਮੈਂ ਤੈਨੂੰ ਉੱਤਰ ਦੇ ਦੇਣਾ, ਤੂੰ ਮੇਰਾ ਕੰਮ ਜ਼ਰੂਰ ਰੋਕਣਾ। ਮੈਂ ਗੁਰੂ ਨਾਨਕ ਦੇ ਘਰ ਦਾ ਉਹ ਸੰਤ ਆ ਵੀ ਸਾਡੇ ਮਤ ਦੇ ਵਿੱਚ ਕੰਮ ਛੱਡ ਕੇ ਵਿਹਲੜ ਹੋ ਕੇ ਇਹ ਵੱਲ ਇਹਦੇ ਵਿੱਚ ਤਾਂ ਹਾਥ ਪਾਓ ਕਰ ਕੰਮ ਸਭ ਚੀਤਾਂ ਦਾ ਜਨਮ ਬਹੁਤ ਕੀ ਪ੍ਰਸ਼ਨ। ਕਹਿੰਦਾ ਜੀ ਪ੍ਰਸ਼ਨ ਤਾਂ ਬੜਾ ਸਿੱਧਾ ਹੈ ਵੀ ਪਰਮਾਤਮਾ ਕਿਵੇਂ ਪਾਇਆ ਜਾਵੇ, ਕਿਹੜੀ ਯੁਕਤੀ ਹੈ ਪਰਮਾਤਮਾ ਨੂੰ ਪਾਉਣ ਦੀ। ਉਹਦੇ ਹੱਥ ਦੇ ਵਿੱਚ ਉਸ ਵੇਲੇ ਆਪਣਾ ਜਿਹੜੀ ਕਿਰਤ ਕਰ ਰਿਹਾ ਹੈ ਉਹ ਗੰਢੇ ਦੀ ਪਨੀਰੀ ਦੇ ਵਿੱਚੋਂ ਗੰਢਾ ਪੁੱਟਦਾ ਤੇ ਪੁੱਟ ਕੇ ਦੂਸਰੇ ਪਾਸੇ ਲਾਉਣ ਵੇਲੇ ਇੱਕ ਸ਼ਬਦ ਉਚਾਰਨ ਕਰਦਾ, ਕਹਿੰਦਾ ਪ੍ਰੇਮੀਆਂ ਬਸ ਗਿਆਨ ਇੰਨਾ ਕਿਹਾ ਜੇ ਕਮਾਉਣਾ। ਕਹਿੰਦਾ ਜਲਣਾ ਉਹ ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟਣਾ ਤੇ ਇਹ ਦਰਵਾਉਣਾ, ਬਸ ਗੱਲ ਇੰਨੀ ਕੀ ਹੈ। ਤੂੰ ਸੰਸਾਰ ਵਾਲੇ ਪਾਸੇ ਤੋਂ ਪੁੱਟ, ਰੱਬ ਵਾਲੇ ਪਾਸੇ ਆਪ ਹੀ ਜੜ ਲੱਗ ਜੂਗੀ। ਜੇ ਆਹ ਪਨੀਰੀ ਦੇ ਵਿੱਚੋਂ ਮੈਂ ਪੁੱਟਾਂ ਨਾ ਤਾਂ ਫਿਰ ਕੀ ਗੰਢਾ ਨਹੀਂ ਬਣਦਾ। ਇਸ ਕਰਕੇ ਸੰਸਾਰ ਤੋਂ ਟੁੱਟਣਾ ਹੀ ਰੱਬ ਨਾਲ ਜੁੜਦਾ ਹੈ ਤੇ ਇਸ ਪ੍ਰਕਾਰ ਕੀ ਜੁੜ ਰਿਹਾ ਹੈ। ਹਰ ਰੋਜ਼ ਉਪਨਿਸ਼ਦਾਂ ਦਾ ਪਾਠ ਕਰਦਾ ਹੈ,
ਅਲਪ ਆਹਾਰ ਅਜਿਓ ਜਨ ਤੇਰੇ,
ਤੇ ਫਿਰ ਅਲਪ ਆਹਾਰੀ ਹੋਣਾ। ਤਿੰਨ ਚੀਜ਼ਾਂ ਥੋੜੀਆਂ, ਥੋੜਾ ਸੌਣਾ, ਥੋੜਾ ਖਾਣਾ ਤੇ ਥੋੜਾ ਬੋਲਣਾ, ਇਹ ਨਾਮ ਅਭਿਆਸੀ ਲਈ ਬਹੁਤ ਜ਼ਰੂਰੀ ਹੈ, ਕਾਮਯਾਬੀ ਦੇ ਵਿੱਚ ਮਿਲੇਗੀ। ਅਲਪ ਆਹਾਰ ਤੇ ਸਾਨੂੰ ਸੁਭਾਅ ਬਣਿਆ ਵੀ ਜਿਵੇਂ ਤੂੜੀ ਦਾ ਕੁੱਬ ਲਾਈਦਾ ਤੇ ਇਹਦੇ ਚ ਵੀ ਹੋਰ ਦੋ ਚਾਰ ਪੰਡਾਂ ਆ ਜਾਣ, ਹੋਰ ਦੋ ਚਾਰ ਪੰਡਾਂ ਆ ਜਾਣ, ਧੁੰਨ ਧੁੰਨ ਕੇ ਜਿਵੇਂ ਤੂੜੀ ਦਾ ਕੋਠਾ ਬਣ ਗਿਆ, ਜਿੰਨੀ ਦੇਰ ਤੱਕ ਇਹ ਚਮੜੇ ਦਾ ਮਕਾਨ ਰੋਟੀ ਨਾਲ ਐਨ ਧੁੰਨ ਧੁੰਨ ਕੇ ਨਾ ਭਰਦਾ ਹੀ ਹੈ ਉਨੀ ਦੇਰ ਤੱਕ ਇਹਦੇ ਵੀ ਅਜੇ ਰਾਜੇ ਹੋਣ ਠੀਕ ਹੈ ਬਈ। ਪਰ ਅਜੇ ਵੀ ਕਹਿੰਦਾ ਜੀ ਕਰਦਾ ਵੀ ਰੋਟੀ ਹੋਰ ਖਾ ਲਾ ਪਰ ਹੁਣ ਢਿੱਡ ਦੇ ਵਿੱਚ ਜਗ੍ਹਾ ਨਹੀਂ ਰਹੀ। ਦੇਖੋ ਕਿੱਡੀ ਮਜਬੂਰੀ ਦੱਸਣ ਲੱਗਿਆ ਵੀ ਤੈਨੂੰ ਕੌਣ ਕਹੇਗਾ ਪਗਲ ਵਾਲਾ ਰੋਟੀ ਖਾਣ ਵਾਲਿਆ। ਪੇਟ ਦਾ ਕੁਝ ਹਿੱਸਾ ਖਾਲੀ ਰੱਖਣਾ ਸੀ, ਚਾਰ ਰੋਟੀਆਂ ਦੀ ਭੁੱਖ ਹੈ ਤਾਂ ਤਿੰਨ ਖਾਣੀਆਂ ਸੀ, ਚੌਥੀ ਨਹੀਂ ਸੀ ਖਾਣੀ। ਇਸ ਕਰਕੇ ਐਸਾ ਆਯੁਰਵੈਦਿਕ ਦੇ ਵਿੱਚ ਬਣਿਆ ਤੇ ਸਾਨੂੰ ਖਾਣ ਪਹਿਨਣ ਦੇ ਵਿੱਚ ਵੀ ਬਹੁਤ ਵੱਡੀ ਆਹੀ ਹੈ। ਜੀਵ ਦੇ ਆਖੇ ਲੱਗ ਕੇ ਖਾਣਾ ਬਹੁਤ ਵੱਡੀ ਗਲਤੀ ਹੈ, ਮੇਦੇ ਦੇ ਆਖੇ ਲੱਗ ਕੇ ਖਾਣਾ ਬਹੁਤ ਵੱਡੀ ਦਾਨਸ਼ਮੰਦੀ ਹੈ। ਤੇ ਜਿਹੜੀਆਂ ਚੀਜ਼ਾਂ ਜੀਵ ਨੂੰ ਸਵਾਦ ਲੱਗਦੀਆਂ ਮੇਦੇ ਦੀਆਂ ਦੁਸ਼ਮਣ, ਜਿਹੜੀਆਂ ਮੇਦੇ ਦੀਆਂ ਮਿੱਤਰ ਨੇ ਉਹ ਜੀਵ ਨੂੰ ਕੌੜੀਆਂ ਲੱਗਦੀਆਂ, ਐਸਾ ਵੀ ਆਯੁਰਵੈਦਿਕ ਦੇ ਵਿੱਚ ਲਿਖਿਆ ਹੋਇਆ। ਸਮਝ ਕੇ ਖਾਣਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਸ ਖਾਧੀ ਤਨ ਪੀੜੀਆ ਮਨ ਵਿੱਚ ਦੇ ਵਿਕਾਰ। ਸੋ ਇਸ ਪ੍ਰਕਾਰ ਨੇ ਅਲਪ ਆਹਾਰੀ ਅਜਿਓ ਅਲਪ ਆਹਾਰ ਅਜਿਓ ਜਲ ਫੇਰੇ ਤੇ ਫਿਰ ਉਹਨੇ ਜਲ ਛਕਿਆ ਹੈ
ਗਰੇ ਕੋਚ ਗਰਭ ਕੋ ਤਰਿਆ
ਤੇ ਉੱਥੋਂ ਜਾਣਾ ਕੀਤਾ ਸਤਲੁਜ ਦਰਿਆ ਲੰਘਿਆ ਹੈ
ਪੂਰਨ ਪੰਥ ਪਿਆਨਾ ਕਰਿਆ
ਜਾਣਾ ਕੀਤਾ ਇਸ ਥਾਂ ਤੋਂ
ਬਾਹਰ ਪਾਸਾ ਉਤਰਿਓ ਤੀਰ
ਬਿਆਸ ਨਦੀ ਦੇ ਕਿਨਾਰੇ ਤੇ ਜਾ ਕੇ ਉਤਾਰਾ ਕੀਤਾ ਉਹਦੇ ਕਿਨਾਰੇ ਤੇ
5000 ਲਸ਼ਕਰ ਭੀਰ
5000 ਲਸ਼ਕਰ ਸੂਰਮਾ ਦੇ ਨਾਲ ਤਵਾਰੀਖ ਵਿੱਚ ਲਿਖਿਆ ਵੀ 500 ਸੂਰਮਾ ਸੀ ਪਰ ਇੱਥੇ 5000 ਦਾ ਜ਼ਿਕਰ ਹੈ ਇਹ 5000 ਸੂਰਮਾ ਇਹੀ ਗੱਲ ਵਾਜਬ ਹੈ ਪਾਤਸ਼ਾਹ ਸੀ ਫਿਰ ਵੀ 5000 ਇਹਦੇ ਨਾਲ ਸੂਰਮਾ ਤੇ ਹੁਣ ਬਿਆਸਾ ਦੇ ਉਰਲੇ ਕਿਨਾਰੇ ਤੇ ਪਹੁੰਚਿਆ ਪਰਲੇ ਕਿਨਾਰੇ ਤੇ ਮੇਰੇ ਹਰ ਰਾਏ ਸਾਹਿਬ ਗੁਰੂ ਸਾਹਿਬ ਜੀ ਸੱਤਵੇਂ ਪਾਤਸ਼ਾਹ ਬੈਠੇ ਨੇ ਗੋਇੰਦਵਾਲ ਸਾਹਿਬ ਤੇ ਇਹਨਾਂ ਦਾ ਮਿਲਾਪ ਹੋਏਗਾ ਉਹ ਕਥਾ ਕੱਲ੍ਹ ਹੈ ਜਿਵੇਂ ਮਿਲਾਪ ਹੋਇਆ ਸਮਾਂ ਹੋ ਗਿਆ ਤੁਸੀਂ ਸ੍ਰੀ ਜਥਾ ਕੱਲ੍ਹ ਮੈਨੂੰ ਸੁਧੇ ਸਿੱਧੇ ਇਹ ਮੈਂ ਕੇਵਲ ਕਿਉਂਕਿ ਭਾਈ ਗੁਰਮੁਖ ਸਿੰਘ ਤਾਂ ਮਿਲਦੇ ਰਹਿੰਦੇ ਨੇ ਬਹੁਤ ਵਾਰ ਅਤੇ ਯੋਗੀ ਜੀ ਬੈਠੇ ਸੀ ਮੈਂ ਸਿਆਣ ਨਹੀਂ ਸਕਿਆ ਉਹਨਾਂ ਨੂੰ ਬਜ਼ੁਰਗ ਆਤਮਾ ਹੋ ਗਈ ਹੈ ਅਤੇ ਜੋਗਾ ਸਿੰਘ ਯੋਗੀ ਜੀ ਪੰਥ ਦੇ ਬਹੁਤ ਵੱਡੇ ਕਵੀਸ਼ਰਾਂ 'ਚ ਜਿਹਨਾਂ ਦਾ ਲੇਖਕਾਂ ਵਿੱਚ ਨਾਂ ਹੈ ਉਹ ਪਧਾਰੇ ਉਹਨਾਂ ਦਾ ਜਥਾ ਹੈ ਤੇ ਸਤਿਕਾਰ ਨਾਲ ਮੈਨੂੰ ਉਹਨਾਂ ਦਾ ਹੀ ਨਾਂ ਲੈਣਾ ਚਾਹੀਦਾ ਸੀ, ਪਰ ਮੈਂ ਉਸ ਵੇਲੇ ਇਹ ਕੁਥਾਈ ਇਸ ਕਰਕੇ ਹੋ ਗਈ ਵੀ ਮੈਂ ਉਹਨਾਂ ਨੂੰ ਸਿਆਣ ਨਹੀਂ ਸਕਿਆ। ਅਤੇ ਉਹਨਾਂ ਦਾ ਜਥਾ ਅਤੇ ਉਹਨਾਂ ਦੇ ਗਵਾਹ ਭਾਈ ਗੁਰਮੁਖ ਸਿੰਘ ਜੀ ਬਹੁਤ ਬੰਨ ਕੇ ਗੁਰੂ ਸਾਹਿਬ ਦੇ ਜੀਵਨ ਨੂੰ ਸ਼ਬਦਾਂ ਦੀ ਪੂਰੀ ਵਿਉਂਤਬੰਦੀ ਦੇ ਨਾਲ ਉਹਨਾਂ ਨੇ ਕਿਹਾ ਸ਼੍ਰੀ ਬੜੀ ਰਸਤ ਹੈ, ਆਪ ਲਾਭ ਉਠਾਓ, ਅਰਦਾਸ ਨੂੰ ਖੁਸ਼ੀਆਂ ਬਖਸ਼ੋ। ਸਮਾਂ ਹੋ ਗਿਆ ਅਤੇ ਕੱਲ੍ਹ ਨੂੰ ਇਸੇ ਥਾਂ 'ਤੇ ਕਥਾ ਅੱਗੇ ਚਲੇਗੀ।
ਪਾਰ ਪਾਸਾ ਉਤਰਿਓ ਤੀਰ, ਪੰਤ ਹਜ਼ਾਰ ਲਸਕਰ ਧੀਰ,
ਹੇ ਗੋਬਿੰਦ
ਸੇਵ ਦੇ ਗੁਰ ਪਾਰ ਉਤਾਰ।